ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਤੀਜਾ ਸਦਾ ਧਨ ਅੰਤਰ ਨਾਮ ਸੰਭਾਲੇ ਜੀ ਜੰਤ ਜਿਨ ਹੈ ਪ੍ਰਤ ਪਾਲੇ ਸਦਾ ਧਨ ਅੰਤਰ ਨਾਮ ਸੰਭਾਲੇ ਜੀ ਜੰਤ ਜਿਨ ਹੈ ਪ੍ਰਤ ਪਾਲੇ ਮੁਕਤ ਪਦਾਰਥ ਤਿਨ ਕੋ ਪਾਏ ਹਰ ਕੈ ਨਾਮ ਰਤੇ ਲਿਵ ਲਾਏ ਗੁਰ ਸੇਵਾ ਤੇ ਹਰ ਨਾਮ ਧਨ ਪਾਵੈ ਅੰਤਰ ਪ੍ਰਗਾਸ ਹਰ ਨਾਮ ਧਿਆਵੈ ਰਹਾਉ ਇਹੋ ਹਰ ਰੰਗ ਗੂੜਾ ਧਨ ਪਿਰ ਹੋਏ ਸ਼ਾਂਤ ਸੀਗਾਰ ਰਾਵੇ ਪ੍ਰਭ ਸੋਏ ਹਉ ਮੈਂ ਵਿੱਚ ਪ੍ਰਭ ਕੋਈ ਨ ਪਾਏ ਮੂਲੋਹ ਭੁੱਲਾ ਜਨਮ ਗਵਾਏ ਗੁਰ ਤੇ ਸ਼ਾਂਤ ਸਹਿਜ ਸੁਖ ਬਾਣੀ ਸੇਵਾ ਸਾਚੇ ਨਾਮ ਸਮਾਣੀ ਸ਼ਬਦ ਮਿਲੈ ਪ੍ਰੀਤਮ ਸਦਾ ਧਿਆਏ ਸਾਚ ਨਾਮ ਵਡਿਆਈ ਪਾਏ ਆਪੇ ਕਰਤਾ ਜੁਗ ਜੁਗ ਸੋਏ ਨਦਰ ਕਰੇ ਮੇਲਾਵਾ ਹੋਏ ਗੁਰਬਾਣੀ ਤੇ ਹਰ ਮਨ ਵਸਾਏ ਨਾਨਕ ਸਾਚ ਰਤੇ ਪ੍ਰਭ ਆਪ ਮਿਲਾਏ ਗੁਰਬਾਣੀ ਤੇ ਹਰ ਮਨ ਵਸਾਏ ਨਾਨਕ ਸਾਚ ਰਤੇ ਪ੍ਰਭ ਆਪ ਮਿਲਾਏ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਜੇਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਸਨ ਦਾਸ ਕਹੈ ਜਨ ਨਾਨਕ ਜੇ ਹੈ ਤੂੰ ਕਰਾਏ ਤੇ ਹੈ ਹਉ ਕਰੀ ਵਖਿਆਨ ਦਾਸਨ ਦਾਸ ਕਹੈ ਜਨ ਨਾਨਕ ਜੇ ਹੈ ਤੂੰ ਕਰਾਏ ਤੇ ਹੈ ਹਉ ਕਰੀ ਵਖਿਆਨ। ਸਨਮਾਨ ਯੋਗ ਗੁਰੂ ਨਿਵਾਜੀ ਗੁਰੂ ਸਵਾਰੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਆਓ ਇੱਕ ਵਾਰ ਸਰਬੱਤ ਸੰਗਤ ਰਸਨਾ ਨੂੰ ਪਵਿੱਤਰ ਕਰੋ। ਗੁਰੂ ਕਲਗੀਧਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੀ ਬਖਸ਼ਿਸ਼ ਕੀਤੀ ਗੁਰਫਤਿਹ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਰ ਰੋਜ਼ ਦੀ ਤਰ੍ਹਾਂ ਅੱਜ ਅੰਮ੍ਰਿਤ ਵੇਲੇ ਸਿੱਖ ਕੌਮ ਦੇ ਸਿੱਖ ਧਰਮ ਦੇ ਕੇਂਦਰੀ ਸਥਾਨ ਧੰਨ ਸਤਿਗੁਰੂ ਪਾਤਸ਼ਾਹ ਜੀ ਦੇ ਉਸ ਪਾਵਨ ਸਥਾਨ ਜਿਸ ਨੂੰ ਗੁਰਦੇਵ ਨੇ ਕਿਹਾ ਡਿੱਠੇ ਸਭੇ ਥਾਨ ਨਹੀਂ ਤੁਧ ਜਿਹਾ ਬਦਹੋ ਪੁਰਖ ਵਿਧਾਤੈ ਤਾਂ ਤੂੰ ਸੋਹਿਆ। ਉਸ ਪਾਵਨ ਪਵਿੱਤਰ ਅਸਥਾਨ ਤੇ ਅੰਮ੍ਰਿਤ ਵੇਲੇ ਪਰਮ ਕਿਰਪਾਲੂ ਜਗਤ ਗੁਰੂ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਸ਼ਬਦ ਸਰੂਪ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਪ੍ਰਕਾਸ਼ਵਾਨ ਹੋ ਕਰਕੇ ਹਰ ਰੋਜ਼ ਦੀ ਤਰ੍ਹਾਂ ਅੱਜ ਦਾ ਜੋ ਪਵਿੱਤਰ ਮੁੱਖ ਵਾਕ ਬਖਸ਼ਿਸ਼ ਕੀਤਾ ਹੈ ਉਸ ਪਾਵਨ ਪਵਿੱਤਰ ਮੁੱਖ ਵਾਕ ਨੂੰ ਜਿੱਥੇ ਅੰਮ੍ਰਿਤ ਵੇਲੇ ਤੋਂ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਵਿਖੇ ਸਿੰਘ ਸਾਹਿਬ ਜੀ ਦੀ ਮੁਬਾਰਕ ਰਸਨਾ ਤੋਂ ਆਪ ਦੋ ਵਾਰ ਸਰਵਣ ਕਰ ਚੁੱਕੇ ਹੋ, ਉੱਥੇ ਇਸ ਪਾਵਨ ਸ਼ਬਦ ਦੀ ਕਥਾ ਵਿਚਾਰ ਆਰੰਭ ਹੋਣ ਤੋਂ ਪਹਿਲਾਂ ਹੁਣੇ ਹੀ ਆਪ ਭਾਈ ਸਾਹਿਬ ਜੀ ਦੀ ਪਾਵਨ ਰਸਨਾ ਤੋਂ ਇਹ ਸ਼ਬਦ ਜਿੱਥੇ ਜਿੱਥੇ ਵੀ ਦੇਸ਼ ਵਿਦੇਸ਼ ਵਿੱਚ ਇਸ ਪਾਵਨ ਹੁਕਮਨਾਮੇ ਦੀ ਵਿਚਾਰ ਸੁਣਨ ਲਈ ਅੰਤਰ ਧਿਆਨ ਹੋ ਕਰਕੇ ਗੁਰੂ ਸਨਮੁਖ ਜੁੜ ਮਿਲ ਬੈਠੇ ਹੋ, ਇਹ ਪਾਵਨ ਸ਼ਬਦ ਆਪ ਸਰਵਣ ਕੀਤਾ ਹੈ। ਇਹ ਅੱਜ ਦਾ ਜੋ ਪਵਿੱਤਰ ਮੁੱਖ ਵਾਕ ਹੈ ਮੇਰੇ ਪਰਮ ਕਿਰਪਾਲੂ ਜਗਤ ਗੁਰੂ ਨਿਤਾਣਿਆਂ ਦੇ ਤਾਨ ਨਿਮਾਣਿਆਂ ਦੇ ਮਾਨ ਨੇ ਓਟਿਆਂ ਦੀ ਓਟ ਨਿਗੱਤਿਆਂ ਦੀ ਗੱਤ ਨਿਪੱਤਿਆਂ ਦੀ ਪੱਤ ਨੇ ਧਰਿਆਂ ਦੇ ਧਰ ਨੇ ਆਸਰਿਆਂ ਦੇ ਸੱਚੇ ਆਸਰੇ ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਦਾ ਧਨਾਸਰੀ ਰਾਗ ਅੰਦਰ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਹੈ। ਗੁਰੂ ਅਮਰਦਾਸ ਜੀ ਮਹਾਰਾਜ ਨੇ ਤਰੁੱਠ ਕੇ ਤਰਸ ਕਰਕੇ ਕਿਰਪਾ ਕਰਕੇ ਇਸ ਅੱਜ ਦੇ ਪਵਿੱਤਰ ਮੁੱਖ ਵਾਕ ਅੰਦਰ ਸਤਿਗੁਰੂ ਜੀ ਨੇ ਸੱਚੇ ਨਾਮ ਧੰਨ ਦੀ ਪ੍ਰਾਪਤੀ ਦਾ ਸਾਨੂੰ ਸੱਚਾ ਤਰੀਕਾ ਸੱਚਾ ਸਾਧਨ ਦੱਸਿਆ ਹੈ। ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਦੀ ਪਾਵਨ ਬਾਣੀ ਨੂੰ ਜਦ ਪੜ੍ਹਦਿਆਂ ਇਸੇ ਹੀ ਰਾਗ ਦੇ ਅੰਦਰ ਗੁਰਦੇਵ ਦੇ ਕੁਝ ਸ਼ਬਦਾਂ ਦੇ ਅੰਦਰ ਗੁਰਦੇਵ ਨੇ ਸੱਚੇ ਧਨ ਤੇ ਕੱਚੇ ਧਨ ਦੀ ਗੱਲ ਕੀਤੀ ਹੈ, ਭਾਵੇਂ ਧਨ ਵਿਦਵਾਨਾਂ ਨੇ ਬਹੁਤ ਤਰ੍ਹਾਂ ਦਾ ਵਰਣਨ ਕੀਤਾ ਹੈ, ਗੋ ਧਨ ਗਜ ਧਨ ਰਤਨ ਧਨ ਕੰਚਨ ਧਨ ਸੋ ਖਾਨ ਜਬ ਆਵੈ ਸੰਤੋਖ ਧਨ ਸਭ ਧਨ ਤੁਲ ਸਮਾਨ ਇਤਿਆਦਿਕ ਵੀ ਧਨਾਂ ਦਾ ਵਿਦਵਾਨਾਂ ਨੇ ਜ਼ਿਕਰ ਕੀਤਾ ਹੈ। ਪਰ ਸਥੂਲ ਰੂਪ ਵਿੱਚ ਦੋ ਤਰ੍ਹਾਂ ਦਾ ਹੀ ਆਪਾਂ ਧਨ, ਇੱਕ ਦੁਨਿਆਵੀ ਧਨ ਕਹਿ ਲਓ ਸੰਸਾਰਕ ਧਨ ਕਹਿ ਲਓ, ਇੱਕ ਸੱਚਾ ਨਾਲ ਨਿਭਣ ਵਾਲਾ ਜਿਹੜਾ ਧਨ ਹੈ ਆਤਮਕ ਧਨ ਨਾਮ ਧਨ। ਸਤਿਗੁਰੂ ਜੀ ਨੇ ਜਿਸ ਧਨ ਦਾ ਇਸ ਸ਼ਬਦ ਅੰਦਰ ਜ਼ਿਕਰ ਕੀਤਾ ਹੈ ਇਸ ਧਨ ਨੂੰ ਗੁਰਦੇਵ ਨੇ ਅਖੁੱਟ ਦੱਸਿਆ ਹੈ, ਇਸ ਧਨ ਨੂੰ ਅਮੁੱਕ ਦੱਸਿਆ। ਹਜ਼ੂਰ ਦੇ ਪਾਵਨ ਅੰਮ੍ਰਿਤ ਬੋਲ ਹਨ, ਇਹੋ ਧਨ ਅਖੁੱਟ ਨਾ ਨਿਖੁੱਟੈ ਨਾ ਜਾਏ, ਪੂਰਾ ਸਤਿਗੁਰ ਦੀਆ ਦਿਖਾਏ। ਇਹ ਧਨ ਵੇਖਿਆ ਵੀ ਪੂਰੇ ਗੁਰੂ ਰਾਹੀਂ ਜਾ ਸਕਦਾ ਹੈ, ਇਹ ਧਨ ਪ੍ਰਾਪਤ ਵੀ ਪੂਰੇ ਗੁਰੂ ਦੇ ਪਾਸੋਂ ਹੀ ਹੋ ਸਕਦਾ ਹੈ, ਹੋਰ ਇੱਕ ਤੋਂ ਧਨ ਪ੍ਰਾਪਤ ਨਹੀਂ ਹੋ ਸਕਦਾ। ਵੈਸੇ ਤਾਂ ਭਾਵੇਂ ਦੁਨਿਆਵੀ ਧਨ ਹੈ ਭਾਵੇਂ ਇਹ ਸੱਚਾ ਧਨ ਹੈ, ਸਭ ਕਾਸੇ ਦੇ ਮਾਲਕ ਸਤਿਗੁਰੂ ਹਨ। ਸਤਿਗੁਰੂ ਦੇ ਸ਼ਰਨ ਦੇ ਅੰਦਰ ਪਿਆ ਗੁਰੂ ਸਾਰੇ ਤਰ੍ਹਾਂ ਦਾ ਹੀ ਧਨ ਸਾਨੂੰ ਬਖਸ਼ ਦਿੰਦੇ ਨੇ, ਕਿਉਂਕਿ ਸੰਸਾਰ ਦੇ ਅੰਦਰ ਵੀ ਇਹ ਜਿਹੜਾ ਸੰਸਾਰੀ ਧਨ ਹੈ, ਦੁਨਿਆਵੀ ਧਨ ਹੈ, ਜਿੰਨਾ ਚਿਰ ਮਨੁੱਖ ਸਰੀਰ ਕਰਕੇ ਸੰਸਾਰ ਅੰਦਰ ਹੈ, ਇਸ ਧਨ ਤੋਂ ਬਿਨਾਂ ਵੀ ਮਨੁੱਖ ਦਾ ਗੁਜ਼ਾਰਾ ਨਹੀਂ ਚੱਲਦਾ। ਸੰਸਾਰ ਦੇ ਅੰਦਰ ਵਿਚਰਨ ਲਈ, ਖਾਣ ਪੀਣ ਪਹਿਰਾਣ ਲਈ ਇਸ ਧਨ ਦੀ ਲੋੜ ਹੈ। ਐਸਾ ਸੰਸਾਰੀ ਧਨ ਦੁਨਿਆਵੀ ਧਨ ਵੀ ਗੁਰੂ ਨੇ ਗੁਰਸਿੱਖਾਂ ਨੂੰ ਬਖਸ਼ਿਸ਼ ਕੀਤਾ ਹੈ। ਇਹ ਨਹੀਂ ਵੀ ਗੁਰੂ ਨੇ ਆਪਣੇ ਪਿਆਰਿਆਂ ਨੂੰ, ਆਪਣਿਆਂ ਗੁਰਸਿੱਖਾਂ ਨੂੰ ਕਿਤੇ ਇਸ ਸੰਸਾਰੀ ਧਨ ਤੋਂ ਵਾਂਝੇ ਰੱਖਿਆ ਹੋਵੇ, ਨਹੀਂ। ਜਿੱਥੇ ਇਹ ਦੁਨਿਆਵੀ ਧਨ ਸੰਸਾਰ ਦੇ ਅੰਦਰ ਹੀ ਤਾਂ ਮਨੁੱਖ ਦੇ ਨਾਲ ਕੁਝ ਮਨੁੱਖ ਦੀਆਂ ਸਰੀਰਕ ਲੋੜਾਂ ਪੂਰੀਆਂ ਕਰਨ ਵਾਲਾ ਹੀ ਆ, ਪਰ ਨਾਲ ਨਹੀਂ ਨਿਭਣ ਵਾਲਾ। ਜਿਹੜਾ ਨਾਲ ਨਿਭਣ ਵਾਲਾ ਹੈ, ਸਦਾ ਸਾਥ ਦੇਣ ਵਾਲਾ ਹੈ, ਉਹ ਵੀ ਗੁਰੂ ਰਾਹੀਂ ਪ੍ਰਾਪਤ ਹੁੰਦਾ, ਉਹ ਵੀ ਗੁਰੂ ਨੇ ਬਖਸ਼ਿਸ਼ ਕੀਤਾ ਗੁਰਸਿੱਖਾਂ ਨੂੰ। ਪਰ ਜੇ ਸੱਚੇ ਧਨ ਨੂੰ ਛੱਡ ਕੇ ਗੁਰੂ ਤੋਂ ਦੂਰ ਜਾ ਕੇ ਮਨੁੱਖ ਕੱਚੇ ਧਨ ਦੀ ਦੌੜ ਵਿੱਚ ਲੱਗਿਆ ਹੋਵੇ, ਐਸੇ ਮਨੁੱਖ ਨੂੰ ਬਾਣੀ ਦੇ ਅੰਦਰ ਗੁਰੂ ਅਮਰਦਾਸ ਜੀ ਨੇ ਕਿਹਾ, ਕਾਚਾ ਧਨ ਸੰਚੈ ਮੂਰਖ ਗਾਵਾਰ, ਮਨਮੁਖ ਭੂਲੇ ਅੰਧ ਗਵਾਰ, ਵਿਖਿਆ ਕਹਿ ਧਨ ਸਦਾ ਦੁੱਖ ਹੋਏ, ਨਾ ਸਾਥ ਜਾਏ ਨਾ ਪ੍ਰਾਪਤ ਹੋਏ। ਪਰ ਜਿਹੜਾ ਸੱਚਾ ਧਨ ਹੈ, ਮਹਾਰਾਜ ਕਹਿੰਦੇ ਸੱਚਾ ਧਨ ਗੁਰਮਤੀ ਪਾਏ, ਕਾਚਾ ਧਨ ਹੁਣ ਆਵੇ ਜਾਏ। ਜਿਹੜਾ ਕੱਚਾ ਧਨ ਹੈ, ਝੂਠਾ ਧਨ ਹੈ, ਵਿਖਿਆ ਦਾ ਧਨ ਹੈ, ਇਹ ਨਾਲ ਨਹੀਂ ਨਿਭਣ ਵਾਲਾ, ਇਹ ਆਉਣ ਜਾਣ ਵਾਲਾ ਹੈ। ਇਹਨੂੰ ਤਾਂ ਗੁਰਦੇਵ ਨੇ ਐਸਾ ਵੀ ਕਿਹਾ, ਜਿਹੜੀ ਇਹਦੀ ਬਹੁਤੀ ਇਕੱਤਰਤਾ ਹੈ, ਉਹ ਪਾਪਾਂ ਵਾਝੋਂ ਹੋਵੇ ਨਾਹੀਂ, ਮੋਇਆ ਸਾਥ ਨਾ ਜਾਈ। ਸੋ ਸੱਚੇ ਧਨ ਦੀ ਗੁਰਦੇਵ ਨੇ ਇਸ ਪਾਵਨ ਪਵਿੱਤਰ ਅੱਜ ਦੇ ਮੁੱਖ ਵਾਕ ਅੰਦਰ ਸਾਡੇ 'ਤੇ ਬਖਸ਼ਿਸ਼ ਕੀਤੀ ਆ, ਸਾਨੂੰ ਸਮਰੱਥ ਬਖਸ਼ੀ ਆ। ਇਸ ਪਾਵਨ ਸ਼ਬਦ ਦੀਆਂ ਅੜਹਾਉ ਦੀਆਂ ਪੰਕਤੀਆਂ ਦੇ ਅੰਦਰ ਗੁਰਦੇਵ ਫਰਮਾਉਂਦੇ ਨੇ, ਗੁਰਸੇਵਾ 'ਤੇ ਹਰ ਨਾਮ ਧਨ ਪਾਵੈ। ਭਾਈ, ਜਿਹੜਾ ਹਰੀ ਨਾਮ ਧਨ ਹੈ, ਉਹ ਗੁਰੂ ਦੇ ਸ਼ਰਨ 'ਚ ਪੈ ਕੇ ਗੁਰੂ ਦੀ ਸੇਵਾ ਕਰਕੇ ਹੀ ਪ੍ਰਾਪਤ ਹੁੰਦਾ ਹੈ। ਵੈਸੇ ਤਾਂ ਦੁਨਿਆਵੀ ਧਨ ਦੌਲਤ ਵੀ ਪ੍ਰਾਪਤੀ ਦਾ ਇਹ ਐਸਾ ਇੱਕ ਯਤਨ ਮੰਨਿਆ, ਮਨੁੱਖ ਕਿਸੇ ਧਨਾਟ ਦੀ, ਕਿਸੇ ਰਾਜੇ ਮਹਾਰਾਜੇ ਦੀ ਜਦੋਂ ਕੋਈ ਸੇਵਾ ਕਰਦਾ ਹੈ, ਉਹ ਧਨਾਟ ਮਨੁੱਖ ਜਾਂ ਕੋਈ ਰਾਜਾ ਮਹਾਰਾਜਾ ਖੁਸ਼ ਹੋ ਕਰਕੇ ਸੇਵਾ ਕਰਨ ਵਾਲੇ ਨੂੰ ਦੁਨਿਆਵੀ ਧਨ ਦੇ ਦਿੰਦਾ। ਪਰ ਜਿਹੜਾ ਸੱਚਾ ਧਨ ਹੈ, ਉਹ ਕਿਸੇ ਦੁਨੀਆਂ ਦੇ ਬਾਦਸ਼ਾਹ ਪਾਤਸ਼ਾਹ ਦੇ ਕੋਲੋਂ ਜਾਂ ਦੁਨੀਆਂਦਾਰ ਮਾਇਆ ਧਾਰੀ ਮਨੁੱਖ ਦੇ ਕੋਲੋਂ, ਉਹ ਧਨ ਜਿੰਨੀ ਮਰਜ਼ੀ ਕੋਈ ਕਿਸੇ ਦੀ ਸੇਵਾ ਕਰ ਲਵੇ, ਪ੍ਰਾਪਤ ਨਹੀਂ ਹੋ ਸਕਦਾ। ਉਹ ਧਨ ਸੱਚੇ ਗੁਰੂ ਦੀ ਸੇਵਾ ਕਰਕੇ, ਸੱਚੇ ਗੁਰੂ ਦੀ ਸ਼ਰਨ 'ਚ ਪੈ ਕੇ, ਸੱਚਾ ਗੁਰੂ ਹੀ ਉਹ ਨਾਮ ਧਨ ਬਖਸ਼ਿਸ਼ ਕਰਦਾ ਹੈ। ਹਜ਼ੂਰ ਕਹਿੰਦੇ ਹਨ, ਗੁਰਸੇਵਾ 'ਤੇ ਹਰ ਨਾਮ ਧਨ ਪਾਵੈ, ਅੰਤਰ ਪ੍ਰਗਾਸ ਹਰ ਨਾਮ ਧਿਆਵੈ। ਜਦ ਜਗਿਆਸੂ ਹਰੀ ਨਾਮ ਦਾ ਫਿਰ ਸਿਮਰਨ ਕਰਦਾ, ਨਾਮ ਧਨ ਨੂੰ ਸੰਭਾਲਦਾ, ਫਿਰ ਜਗਿਆਸੂ ਦੇ ਗੁਰਮੁਖ ਗੁਰਸਿੱਖ ਦੇ ਹਿਰਦੇ ਦੇ ਅੰਦਰ ਨਾਮ ਸਿਮਰਨ ਦੇ ਪ੍ਰਤਾਪ ਦਾ ਸਦਕਾ ਅੰਦਰ ਆਤਮਕ ਗਿਆਨ ਹੋ ਆਉਂਦਾ ਹੈ, ਉਹਦੇ ਅੰਦਰ ਪ੍ਰਕਾਸ਼ ਹੋ ਜਾਂਦਾ, ਉਹਨੂੰ ਸਮਝ ਪੈ ਜਾਂਦੀ ਆ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਜੀ ਆਰੰਭਤਾ ਤੋਂ ਪਾਵਨ ਸ਼ਬਦ ਅੰਦਰ ਜੋ ਬਖਸ਼ਿਸ਼ ਕਰ ਰਹੇ ਨੇ, ਆਓ ਮਨਵਿਰਤੀਆਂ ਨੂੰ ਇਕਾਗਰ ਕਰਕੇ ਸ਼ਬਦ ਦੀ ਵਿਚਾਰ ਸ਼ਬਦ ਦੇ ਆਰੰਭਤਾ ਤੋਂ ਸ਼੍ਰਵਣ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਤੀਜਾ। ਸਦਾ ਧਨ ਅੰਤਰ ਨਾਮ ਸੰਭਾਲੀ।
ਧਨਾਸਰੀ ਰਾਗਰ ਦੇ ਅੰਦਰ ਮਹੱਲਾ ਤੀਜਾ ਤੀਸਰੇ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਹੈ। ਹਜ਼ੂਰ ਕਿਰਪਾ ਕਰਦੇ ਨੇ ਸਦਾ ਧਨ ਅੰਤਰ ਨਾਮ ਸੰਭਾਲੇ। ਹੇ ਭਾਈ, ਵਾਹਿਗੁਰੂ ਪਰਮਾਤਮਾ ਦਾ ਜੋ ਨਾਮ ਧਨ ਹੈ ਉਹਨੂੰ ਸਦਾ ਹੀ ਆਪਣੇ ਹਿਰਦੇ ਦੇ ਅੰਦਰ ਸੰਭਾਲਣਾ ਕਰ। ਮਨੁੱਖ ਦੁਨਿਆਵੀ ਧਨ ਨੂੰ ਤਾਂ ਬੜਾ ਸੰਭਾਲ ਸੰਭਾਲ ਕੇ ਰੱਖਦਾ, ਲਿਖ ਕੇ ਰੱਖਦਾ ਵੀ ਕਿਤੇ ਮੈਂ ਭੁੱਲ ਨਾ ਜਾਵਾਂ, ਬੈਂਕਾਂ ਦੇ ਅੰਦਰ ਜਮ੍ਹਾਂ ਕਰਾਉਂਦਾ, ਫਿਰ ਵਾਰ ਵਾਰ ਉਸਨੂੰ ਯਾਦ ਕਰਦਾ ਹੈ। ਪਰ ਉਹਨੂੰ ਜਿੰਨਾ ਮਰਜ਼ੀ ਦੁਨਿਆਵੀ ਧਨ ਨੂੰ ਮਨੁੱਖ ਚੇਤੇ ਰੱਖ ਲਵੇ, ਜਿੰਨਾ ਮਰਜ਼ੀ ਸੰਭਾਲ ਕੇ ਰੱਖ ਲਵੇ, ਪਰ ਉਹ ਫਿਰ ਵੀ ਸਾਥ ਨਹੀਂ ਦਿੰਦਾ, ਉਹ ਫਿਰ ਵੀ ਇੱਥੇ ਸਾਥ ਛੱਡ ਜਾਂਦਾ ਹੈ। ਜਿਹੜਾ ਨਾਲ ਨਿਭਣ ਵਾਲਾ ਹੈ, ਹਰ ਥਾਂ ਸਾਥ ਦੇਣ ਵਾਲਾ ਹੈ, ਜਿਹੜਾ ਸੱਚਾ ਧਨ ਹੈ, ਉਹਨੂੰ ਇਹ ਮਨੁੱਖ ਭੁੱਲੀ ਬੈਠਾ ਹੈ। ਸਤਿਗੁਰੂ ਜੀ ਸਾਨੂੰ ਸੁਚੇਤ ਕਰਦੇ ਨੇ, ਇਹ ਮਨੁੱਖ ਉਸਨੂੰ ਸਦਾ ਹੀ ਆਪਣੇ ਹਿਰਦੇ ਦੇ ਅੰਦਰ ਸੰਭਾਲਣਾ ਕਰ। ਉਹ ਕਿਹਦਾ ਹੈ ਨਾਮ ਧਨ ਕੈਸਾ ਹੈ?
ਜੰਤ ਜਿਨ ਹੈ ਪ੍ਰਤ ਪਾਲੀ।
ਭਾਈ, ਜਿਸ ਪ੍ਰਮਾਤਮਾ ਵਾਹਿਗੁਰੂ ਜੀ ਨੇ ਸਾਰੇ ਜੀ ਜੰਤ, ਜੀ ਹੁੰਦੇ ਨੇ ਸਥੂਲ ਵੱਡੇ ਆਕਾਰਾਂ ਵਾਲੇ ਜੀਵ, ਜੰਤ ਹੁੰਦੇ ਨੇ ਸੂਖਮ, ਕੋਸ਼ਾਂ ਦੇ ਅੰਦਰ ਐਸਾ ਵੀ ਅਰਥ ਕੀਤਾ ਗਿਆ ਵੀ ਜੀ ਉਹ ਹੁੰਦੇ ਨੇ ਸਥੂਲ ਆਕਾਰ ਜਿਹਨਾਂ 'ਚ ਹੱਡ ਪਸੜੀਆਂ ਵਗੈਰਾ ਹੁੰਦੀਆਂ ਨੇ, ਜੰਤ ਸੂਖਮ ਕਿਰਮ ਵੀ ਮੰਨੇ ਨੇ ਜਿਹਨਾਂ 'ਚ ਕੋਈ ਹੱਡ ਪਸੜੀ ਵੀ ਨਹੀਂ ਹੁੰਦੀ, ਕਿਉਂਕਿ ਵਾਹਿਗੁਰੂ ਜੀ ਦੀ ਰਚਨਾ 84 ਲੱਖ ਜਿਹੜੀ ਜੋਨ ਹੈ ਇਹਦੇ ਵਿੱਚ ਬਹੁਤ ਤਰ੍ਹਾਂ ਦੇ ਜੀ ਜੰਤ ਰਚਨਾ ਹੈ, ਸੂਖਮ ਤੋਂ ਸੂਖਮ ਐਸੇ ਜੰਤ ਵੀ ਹਨ, ਸਥੂਲ ਤੋਂ ਸਥੂਲ ਵੱਡੇ ਵੱਡੇ ਆਕਾਰਾਂ ਵਾਲੀਆਂ ਵੀ ਰਚਨਾ ਐਸੀਆਂ ਜੂਨੀਆਂ ਹਨ, ਪਰ ਵਾਹਿਗੁਰੂ ਪਰਮਾਤਮਾ ਸਾਰਿਆਂ ਦੀ ਪਾਲਣਾ ਕਰਦਾ ਹੈ। ਜੇ ਜੰਤ ਜਿਨਹੇ ਪ੍ਰਤਪਾਲੇ, ਜਿਸ ਵਾਹਿਗੁਰੂ ਨੇ ਸੂਖਮ ਸਥੂਲ ਆਕਾਰਾਂ ਵਾਲੇ ਸਾਰੇ ਜੀ ਜੰਤਾਂ ਦੀ ਪਾਲਣਾ ਕੀਤੀ ਹੈ, ਸਾਰਿਆਂ ਦੀ ਜੋ ਸੰਭਾਲ ਕਰਦਾ ਹੈ। ਪੰਚਮ ਗੁਰਦੇਵ ਦਾ ਪਾਵਨ ਫਰਮਾਨ ਹੈ, ਜੀ ਜੰਤ ਪ੍ਰਤਪਾਲ ਦਾ ਭਾਈ ਨਿਤ ਨਿਤ ਕਰਦਾ ਸਾਰ, ਉਹ ਹਮੇਸ਼ਾ ਹੀ ਸਾਰਿਆਂ ਦੀ ਪਾਲਣਾ ਕਰਦਾ ਹੈ। ਹਜ਼ੂਰ ਨੇ ਉਹ ਪਾਲਣਾ ਕਰਨ ਵਾਲੇ ਦੇ ਸੰਬੰਧ ਵਿੱਚ ਹੀ ਕਿਹਾ ਹੈ, ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ। ਉਹ ਵਾਹਿਗੁਰੂ ਸਾਰਿਆਂ ਨੂੰ ਪਾਲਣ ਵਾਲਾ। ਦਸ਼ਮੇਸ਼ ਗੁਰੂ ਜੀ ਕਹਿੰਦੇ ਨੇ, ਦੀਨਨ ਕੀ ਪ੍ਰਤਪਾਲ ਕਰੈ ਨਿਤ ਸੰਤ ਉਬਾਰ ਗਨੀ ਮੁਨ ਗਾਰੈ। ਉਹ ਐਸਾ ਵਾਹਿਗੁਰੂ ਜਿਹੜਾ ਜੇ ਜੰਤ ਜਿਨਹੇ ਪ੍ਰਤਪਾਲੇ, ਅਨਵੇ ਕਰਕੇ ਵੀ ਸੰਪਰਦਾਇ ਵਿਦਵਾਨ ਅਰਥ ਕਰਦੇ ਨੇ ਵੀ ਜਿਸ ਵਾਹਿਗੁਰੂ ਪਰਮਾਤਮਾ ਨੇ ਭਾਈ ਸਾਰੇ ਜੀ ਜੰਤ ਸੂਖਮ ਸਥੂਲ ਆਕਾਰਾਂ ਵਾਲੇ ਜੀਆਂ ਜੰਤਾਂ ਦੀ ਜਿਹਨੇ ਸੰਭਾਲ ਕੀਤੀ ਹੋਈ ਹੈ, ਹੇ ਭਾਈ ਉਸ ਕਰਤੇ ਵਾਹਿਗੁਰੂ ਪਰਮਾਤਮਾ ਦੇ ਨਾਮ ਧਨ ਨੂੰ ਤੂੰ ਸਦਾ ਹੀ ਆਪਣੇ ਅੰਤਰ ਹਿਰਦੇ ਦੇ ਅੰਦਰ ਸੰਭਾਲ, ਹਿਰਦੇ ਅੰਦਰ ਉਸਨੂੰ ਸੰਭਾਲਣਾ ਕਰ, ਯਾਦ ਕਰ।
ਮੁਕਤ ਪਦਾਰਥ ਤਿਨ ਕੋ ਪਾਈ।
ਜਿਹੜੇ ਉਸ ਨਾਮ ਧਨ ਨੂੰ ਹਿਰਦੇ ਦੇ ਅੰਦਰ ਸਦਾ ਸੰਭਾਲਦੇ ਨੇ, ਮੁਕਤੀ ਰੂਪੀ ਪਦਾਰਥ ਕਿਰਪਾ ਕਰਕੇ ਵਾਹਿਗੁਰੂ ਉਹਨਾਂ ਦੀ ਬੁੱਧੀ ਰੂਪੀ ਪੱਲੇ ਦੇ ਅੰਦਰ ਪਾ ਦਿੰਦੇ ਨੇ, ਗੁਰੂ ਕਿਰਪਾ ਕਰ ਦਿੰਦਾ ਹੈ, ਮਾਲਕ ਰਹਿਮਤ ਕਰ ਦਿੰਦਾ ਹੈ, ਉਹਨਾਂ ਦੀ ਝੋਲੀ 'ਚ ਮੁਕਤੀ ਰੂਪੀ ਪਦਾਰਥ ਬਖਸ਼ ਦਿੰਦਾ ਹੈ। ਉਦਾਂ 4 ਪਦਾਰਥ ਵਿਦਵਾਨਾਂ ਨੇ ਮੰਨੇ ਹਨ, ਗੁਰਬਾਣੀ ਦੇ ਅੰਦਰ ਵੀ 4 ਪਦਾਰਥਾਂ ਦਾ ਵੀ ਇਹਨਾਂ ਦਾ ਜ਼ਿਕਰ ਆਇਆ। ਹਜ਼ੂਰ ਨੇ ਐਸਾ ਵੀ ਕਿਹਾ, 4 ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ। ਇਹਨਾਂ ਚਾਰਾਂ ਪਦਾਰਥਾਂ ਦੀ ਗਿਣਤੀ ਦੇ ਵਿੱਚੋਂ ਜਿਹੜਾ ਅਖੀਰਲਾ ਪਦਾਰਥ ਹੈ ਉਹ ਮੁਕਤ ਪਦਾਰਥ ਹੈ। ਮੁਕਤ ਪਦਾਰਥ ਤਿੰਨ ਕੋ ਪਾਏ, ਧਰਮ, ਅਰਥ, ਕਾਮ, ਮੋਖ। ਇਹ ਜਿਹੜਾ ਮੋਕਸ਼ ਪਦਾਰਥ ਹੈ ਚੌਥਾ ਪਦਾਰਥ ਹੈ। ਉੱਦਾਂ ਗੁਰਬਾਣੀ ਦੇ ਅੰਦਰ ਹੋਰ ਵੀ ਪਦਾਰਥਾਂ ਦਾ ਜ਼ਿਕਰ ਆਇਆ। ਆਮ ਮੌਲਕ ਮਨੁੱਖਾ ਜਨਮ ਨੂੰ ਵੀ ਗੁਰਬਾਣੀ 'ਚ ਗੁਰਦੇਵ ਨੇ ਪਦਾਰਥ ਕਿਹਾ। ਸਭ ਤੋਂ ਉੱਤਮ ਜਿਹੜਾ ਪਰਮਾਤਮਾ ਦਾ ਨਾਮ ਹੈ, ਜਿਸ ਨਾਮ ਧਨ ਦੀ ਗੱਲ ਚੱਲ ਰਹੀ ਆ, ਉਹਨੂੰ ਵੀ ਗੁਰਦੇਵ ਨੇ ਬਾਣੀ ਦੇ ਅੰਦਰ ਪਦਾਰਥ ਕਿਹਾ। ਨਾਮ ਨੂੰ ਵੀ, ਗਿਆਨ ਨੂੰ ਵੀ ਪਦਾਰਥ ਕਿਹਾ ਗੁਰਬਾਣੀ ਦੇ ਅੰਦਰ। ਰਹੁ ਵਿਚਾਰੇ ਇਤਿਆਦਿਕ ਹੋਰ ਵੀ ਪਦਾਰਥਾਂ ਦਾ ਗੁਰਬਾਣੀ ਵਿੱਚ ਜ਼ਿਕਰ ਆਇਆ ਹੈ। ਹਜ਼ੂਰ ਇੱਥੇ ਕਿਰਪਾ ਕਰਦੇ ਹਨ, ਮਾਰੇ ਕਹਿੰਦੇ ਮੁਕਤ ਪਦਾਰਥ ਤਿੰਨ ਕੋ ਪਾਏ। ਮਾਲਕ ਕਿਰਪਾ ਕਰ ਦਿੰਦਾ, ਜਿਹੜੇ ਇਸ ਨਾਮ ਧਨ ਨੂੰ ਹਿਰਦੇ 'ਚ ਸੰਭਾਲਦੇ ਨੇ ਉਹਨਾਂ ਦੀ ਝੋਲੀ ਦੇ ਅੰਦਰ ਮੋਕਸ਼ ਰੂਪੀ ਪਦਾਰਥ ਗੁਰੂ ਪਾ ਦਿੰਦਾ, ਉਹਨਾਂ ਨੂੰ ਸਾਰੇ ਬੰਧਨਾਂ ਤੋਂ ਸੁਤੰਤਰਤਾ ਬਖਸ਼ ਦਿੰਦਾ, ਉਹਨਾਂ ਦੇ ਸਾਰੇ ਵਿਕਾਰਾਂ ਦੇ ਬੰਧਨ ਗੁਰੂ ਕੱਟ ਦਿੰਦਾ ਹੈ, ਉਹਨਾਂ ਨੂੰ ਸਦਾ ਹੀ ਮੋਕਸ਼ ਦੀ ਪ੍ਰਾਪਤੀ ਗੁਰੂ ਬਖਸ਼ ਦਿੰਦਾ ਹੈ।
ਹਰ ਕੈ ਨਾਮ ਰਤੇ ਲਿਵ ਲਾਏ,
ਜਿਹੜੇ ਲਿਵ ਲਵਾ ਲਗਾ ਕਰਕੇ ਬਿਰਤੀ ਜੋੜ ਕੇ ਹਰ ਕੈ ਨਾਮ ਰਤੇ, ਹਰੀ ਵਾਹਿਗੁਰੂ ਜੀ ਦੇ ਨਾਮੀ ਸਰੂਪ ਦੇ ਨਾਮ ਵਿੱਚ ਜਿਹੜੇ ਤਦਾਕਾਰ ਰਹਿੰਦੇ ਨੇ ਉਹਨਾਂ ਦੀ ਝੋਲੀ 'ਚ ਮੋਕਸ਼ ਰੂਪੀ ਪਦਾਰਥ ਗੁਰੂ ਪਾ ਦਿੰਦਾ ਹੈ।
ਗੁਰ ਸੇਵਾ ਤੇ ਹਰ ਨਾਮ ਧਨ ਪਾਵੇ।
ਹਾਂ ਭਾਈ, ਇਹ ਜਿਹੜਾ ਨਾਮ ਰੂਪੀ ਧਨ ਹੈ ਗੁਰੂ ਦੀ ਸੇਵਾ ਕਰਕੇ ਪ੍ਰਾਪਤ ਹੁੰਦਾ ਹੈ। ਪਰ ਅਸੀਂ ਦੁਨਿਆਵੀ ਲੋਕ ਦੁਨਿਆਵੀ ਧਨ ਦੀ ਦੌੜ ਵਿੱਚ ਹੀ ਬਹੁਤੇ ਲੱਗੇ ਹੋਏ ਹਾਂ। ਪਰ ਜੇ ਗੁਰੂ ਨਾਲ ਜੁੜ ਜਾਵਾਂਗੇ, ਗੁਰੂ ਇਹ ਵੀ ਬਖਸ਼ ਦਿੰਦਾ ਹੈ। ਬਿਰਲੇ ਨੇ ਜਿਹਨਾਂ ਨੂੰ ਸਮਝ ਪੈ ਜਾਂਦੀ ਹੈ, ਜਿਹੜੇ ਗੁਰੂ ਦੇ ਕੋਲ ਆ ਕੇ ਮੰਗਦੇ ਹੀ, ਉਹ ਨੇ ਵੀ ਮਾਲਕ ਕਿਰਪਾ ਕਰ ਸਾਨੂੰ ਸੱਚਾ ਨਾਮ ਰੂਪੀ ਧਨ ਬਖਸ਼ ਦੇ। ਜਿਸ ਸਤਿਗੁਰੂ ਦਾ ਇਹ ਪਵਿੱਤਰ ਮੁੱਖ ਵਾਕ ਹੈ, ਜਿਸ ਗੁਰੂ ਦਾ ਪਵਿੱਤਰ ਪ੍ਰਕਾਸ਼ ਗੁਰਪੁਰਬ ਆਹ 23 ਤਰੀਕ ਨੂੰ ਆ ਰਿਹਾ, ਜਿਸ ਗੁਰੂ ਦੀ ਮਹਿਮਾ ਦੇ ਵਿੱਚ ਆ ਪਿਛਲੇ ਪਾਸੇ ਪੰਗਤੀ ਆਪ ਪੜ੍ਹ ਰਹੇ ਹੋ, ਪੱਟਾਂ ਦੀ ਉਚਾਰਨ ਕੀਤੀ, ਪਾਵਨ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਅੰਕਿਤ ਹੈ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਾਣ ਆਵੈ। ਗੁਰੂ ਅਮਰਦਾਸ ਜੀ ਦਾ ਪਾਵਨ ਇਤਿਹਾਸ ਜਦ ਪੜ੍ਹਦੇ ਹਾਂ, ਗੁਰੂ ਅੰਗਦ ਦੇਵ ਜੀ ਦੀ ਸ਼ਰਨ 'ਚ ਆਵਣ ਤੋਂ ਪਹਿਲਾਂ ਗੁਰਦੇਵ ਪੂਰਵਲੇ ਜੋ ਸੰਸਕਾਰ ਜਾਂ ਹਜ਼ੂਰ ਦੇ ਪਿਤਾ ਬਾਬਾ ਤੇਜ ਭਾਨ ਜੀ ਵੀ ਐਸੇ ਹੀ ਧਾਰਮਿਕ ਰੁਚੀ ਵਾਲੇ ਜਾਂ ਉਸ ਸਮੇਂ ਦੀ ਲੁਕਾਈ ਜਿਵੇਂ ਤੀਰਥ ਯਾਤਰਾ 'ਤੇ ਜਾਂਦੇ ਸੀ ਗੰਗਾ ਦੇ ਇਸ਼ਨਾਨ ਲਈ, ਗੁਰੂ ਅਮਰਦਾਸ ਜੀ ਵੀ ਗੁਰੂ ਅੰਗਦ ਦੇਵ ਜੀ ਦੇ ਸ਼ਰਨ 'ਚ ਆਵਣ ਤੋਂ ਪਹਿਲਾਂ ਇਤਿਹਾਸ ਦੱਸਦਾ ਹੈ ਵੀ ਹਰ ਸਾਲ ਗੰਗਾ ਇਸ਼ਨਾਨ 'ਤੇ ਜਾਂਦੇ ਸਨ। ਇੱਕ ਵਾਰੀ ਨਹੀਂ, ਦੋ ਵਾਰੀ ਨਹੀਂ, ਚਾਰ ਵਾਰੀ ਨਹੀਂ, ਇਤਿਹਾਸ ਦੇ ਅੰਦਰ ਆਏ ਜ਼ਿਕਰ ਮੁਤਾਬਕ ਆਪ ਜੀ ਜਦੋਂ 20ਵੀਂ ਵਾਰ ਗਏ ਨਾ ਗੁਰੂ ਅਮਰਦਾਸ ਜੀ ਮਹਾਰਾਜ, ਤਾਂ ਰਸਤੇ ਦੇ ਅੰਦਰ ਇੱਕ ਮੇੜੇ ਪਿੰਡ ਦੇ ਅੰਦਰ ਇੱਕ ਦੁਰਗਾਦਾਸ ਪੰਡਿਤ ਦਾ ਮਿਲਾਪ ਗੁਰਦੇਵ ਦੇ ਨਾਲ ਹੋਇਆ। ਇਤਿਹਾਸ ਦੇ ਪਾਵਨ ਬੋਲ ਹਨ, 20ਵੀਂ ਵਾਰ ਜਦੋਂ ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਗਏ ਨੇ, 20ਵੀਂ ਵਾਰ ਜਦ ਹਜ਼ੂਰ ਪਧਾਰੇ ਸਤਿਗੁਰੂ ਜੀ, ਮੇੜਾ ਗ੍ਰਾਮ ਸੋ ਪੰਥ ਮਝਾਰੇ, ਦੁਰਗਾ ਨਾਮ ਭਨੇ ਤਿਸ ਕੇਰਾ, ਤਹਾਂ ਯਾਤਰੀ ਕਰੇ ਬਸੇਰਾ। ਬਹੁਤ ਸਾਰੇ ਯਾਤਰੀ ਜਿਹੜੇ ਲੋਕ ਸਨ, ਕਹਿੰਦੇ ਉੱਥੇ ਆ ਕੇ ਟਿਕਿਆ ਕਰਦੇ ਸਨ, ਠਹਿਰਿਆ ਕਰਦੇ ਸਨ। ਤਹਾਂ ਆਏ ਸ੍ਰੀ ਅਮਰ ਸੁਜਾਨਾ, ਤਪਤ ਪੰਥ ਭਾਣਜ ਮਧਿਆਨਾ। ਦੁਪਹਿਰ ਦਾ ਟਾਈਮ ਹੈ, ਭਾਣਜ ਸੂਰਜ ਬਹੁਤ ਤੇਜ਼ ਤਪਦਾ ਪਿਆ, ਬੜੀ ਧੁੱਪ ਹੈ, ਬੜੀ ਤਪਸ਼ ਹੈ, ਰੇਤਾ ਤਪਿਆ ਹੋਇਆ। ਤਹਾਂ ਆਏ ਸ੍ਰੀ ਅਮਰ ਸੁਜਾਨਾ, ਤਪਤ ਪੰਥ ਭਾਣਜ ਮਧਿਆਨਾ। ਦੁਪਹਿਰ ਦਾ ਸਮੇਂ, ਦੁਪਹਿਰ ਨੂੰ ਗੁਰਦੇਵ ਉੱਥੇ ਇੱਕ ਬਾਗ ਦੇ ਅੰਦਰ ਇਤਿਹਾਸ ਵਿੱਚ ਆਏ, ਜੇਕਰ ਮੁਤਾਬਕ ਸਤਿਗੁਰੂ ਜੀ ਬਿਰਸ਼ ਦੀ ਸਾਇਆ ਲੰਬੇ ਪਏ ਹਨ, ਜਿੱਥੇ ਆ ਕੇ ਹੋਰ ਵੀ ਯਾਤਰੀ ਠਹਿਰਿਆ ਕਰਦੇ ਸਨ। ਹਰਦੀ ਹਜ਼ੂਰ ਜਦੋਂ ਲੰਬੇ ਪਏ ਨੇ, ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਹਜ਼ੂਰ ਦੇ ਮੁਬਾਰਕ ਸੱਜੇ ਚਰਨ ਕਮਲ ਦੇ ਅੰਦਰ ਪਦਮ ਸੀ। ਭਾਈ ਸਾਹਿਬ ਜੀ ਇਤਿਹਾਸ ਦੇ ਕਰਤਾ ਲਿਖਦੇ ਨੇ, ਚਿੰਨ ਪਦਮ ਕਾ ਅਤ ਸੁਭ ਸ਼ੋਹ ਹੈ, ਜੋ ਲੱਖਣ ਅਵਤਾਰਨ ਕੋ ਹੈ। ਇਹ ਹਰ ਕਿਸੇ ਦੇ ਚਰਨ ਦੇ ਅੰਦਰ ਪਦਮ ਨਹੀਂ ਹੁੰਦਾ, ਇਹ ਜਾਣੋ ਕਿ ਜਿਹਦੇ ਪਦਮ ਚਰਨ ਵਿੱਚ ਹੁੰਦਾ ਇਹ ਤਾਂ ਕਿਸੇ ਮਾਨ ਉੱਚੀ ਰੂਹਾਨੀਅਤ ਰੂਹ ਕੋਈ ਪੀਰ ਪੈਗੰਬਰ ਔਲੀਏ ਅਵਤਾਰਾਂ ਦੇ ਕਿਸੇ ਦੇ ਹੋ ਸਕਦਾ ਹੈ ਜਾਂ ਪੂਰਨ ਗੁਰੂ ਦੇ ਹੋ ਸਕਦਾ ਹੈ। ਇਤਿਹਾਸ ਦੇ ਇਹ ਬੋਲ ਹਨ, ਚਿੰਨ ਪਦਮਖਾ ਅਤ ਸੁਭ ਸੋ ਹੈ ਜੋ ਲੱਖਣ ਅਵਤਾਰਨ ਕੋ ਹੈ। ਕਹਿੰਦੇ ਉਹ ਜਿਹੜਾ ਚਿੰਨ ਸੀ ਮੁਬਾਰਕ ਚਰਨ ਦੇ ਅੰਦਰ, ਗੁਰਦੇਵ ਜਦੋਂ ਲੰਬੇ ਪਏ ਨੇ ਗੋਡੇ ਤੇ ਚਰਨ ਰੱਖੀ, ਉਹ ਦੁਰਗਾ ਦਾਸ ਪੰਡਿਤ ਆਇਆ, ਉਹਨੇ ਹਜ਼ੂਰ ਦੇ ਇਸ ਪਦਮ ਨੂੰ ਦੇਖਿਆ, ਦੇਖ ਕਰਕੇ ਕਹਿੰਦੇ ਦੁਰਗੇ ਨੇ ਸ਼ੀਸ ਵੀ ਝੁਕਾਇਆ ਤੇ ਪਛਾਣ ਲਿਆ ਵੀ ਇਹ ਤਾਂ ਕੋਈ ਮਹਾਨ ਰੂਹ ਹੈ, ਵੀ ਐਵੇਂ ਆਮ ਨਹੀਂ ਹੈ ਕੋਈ। ਉੱਥੇ ਇਤਿਹਾਸ ਦੇ ਬੋਲ ਨੇ, ਹੋਵੋਗੇ ਤੁਮ ਦੀਨ ਦੁਨੀ ਕੇ ਪਾਤਸ਼ਾਹ। ਕਹਿਣ ਲਏ ਦੁਰਗਾ ਦਾਸ ਕਹਿਣ ਲੱਗਿਆ, ਮੈਨੂੰ ਪ੍ਰਤੀਤ ਹੁੰਦਿਓ ਵੀ ਤੁਸੀਂ ਤਾਂ ਦੀਨ ਦੁਨੀਆਂ ਦੇ ਮਾਲਕ ਹੋ। ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ, ਹਾਲੇ ਤਾਂ ਕੁਝ ਨਹੀਂ ਹਾਂ, ਸੱਚੇ ਗੁਰੂ ਦੀ ਢੂੰਡ ਵਿੱਚ ਹੀ, ਸੱਚੇ ਧਨ ਦੀ ਪ੍ਰਾਪਤੀ ਦੀ ਢੂੰਡ ਵਿੱਚ ਹੀ ਚੱਲਦੇ ਫਿਰਦੇ ਹਾਂ, ਇਸ਼ਨਾਨ ਗੰਗਾ ਤੇ ਕਰਨ ਜਾਂਦੇ ਹਾਂ, ਆਉਂਦਿਆਂ ਠਹਿਰ ਗਏ ਇੱਥੇ। ਕਹਿਣ ਲੱਗਾ, ਨਹੀਂ ਜੀ, ਜੋ ਤੁਹਾਡੇ ਮੁਬਾਰਕ ਚਰਨ ਵਿੱਚ ਇਹ ਪਦਮ ਹੈ ਪ੍ਰਗਟ ਕਰ ਰਿਹਾ ਹੈ, ਹੋਵੋਗੇ ਤੁਮ ਜੋਗੀ ਰਾਜੇ। ਮਹਾਰਾਜ, ਜਾਂ ਤਾਂ ਤੁਸੀਂ ਕੋਈ ਮਹਾਨ ਸੱਚੇ ਜੋਗੀ ਰਾਜੇ, ਤੇ ਜਾਂ ਫਿਰ ਤੁਸੀਂ ਕੋਈ ਮਹਾਨ ਅਵਤਾਰ ਪੀਰ ਪੈਗੰਬਰ। ਇਤਿਹਾਸ ਦੱਸਦਾ, ਕਹਿੰਦੇ ਉਸ ਵੇਲੇ ਖੁਸ਼ ਹੋ ਕੇ ਗੁਰੂ ਅਮਰਦਾਸ ਜੀ ਨੇ ਖੀਸੇ 'ਚ ਹੱਥ ਪਾਇਆ, ਕੁਝ ਧਨ ਦੇਣਾ ਚਾਹਿਆ। ਇਹ ਦੁਰਗਾ ਦਾਸ ਪੰਡਿਤ ਕਹਿਣ ਲੱਗਿਆ, ਨਹੀਂ ਜੀ, ਮੈਂ ਹੁਣ ਨਹੀਂ ਇਹ ਲੈਣਾ, ਪਰ ਵਚਨ ਕਰੋ ਜਿਸ ਵੇਲੇ ਇਹ ਜੋ ਚਿੰਨ ਤੁਹਾਡੇ ਮੁਬਾਰਕ ਚਰਨ ਦੇ ਅੰਦਰ ਹੈ ਫਲਦਾਇਣ ਨੂੰ ਉਦੇ ਹੋਵੇਗਾ, ਆਪ ਉਸ ਪਦਵੀ ਤੇ ਸੁਸ਼ੋਭਿਤ ਹੋਵੋਗੇ ਤੇ ਉਸ ਵੇਲੇ ਕਿਰਪਾ ਕਰਿਓ। ਤੇ ਫਿਰ ਉਹ ਸਮਾਂ ਆ ਗਿਆ, ਇਤਿਹਾਸ ਦੱਸਦਾ, ਜਦੋਂ ਗੁਰੂ ਰੂਪ ਹੋ ਕਰਕੇ ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਜਗਤ ਜੀਆਂ ਨੂੰ ਤਾਰਨ ਵਾਸਤੇ ਚੱਲੇ ਨੇ ਤੀਰਥ ਯਾਤਰਾ ਤੇ, ਉਸ ਵੇਲੇ ਜਦੋਂ ਇੱਥੇ ਪਹੁੰਚੇ, ਇਹ ਦੁਰਗਾ ਦਾਸ ਪੰਡਿਤ ਕਹਿੰਦੇ ਉਸ ਵੇਲੇ ਬਿਰਧ ਅਵਸਥਾ ਵਿੱਚ ਸੀ। ਕਦੇ ਗੁਰਸਿੱਖ ਨੂੰ ਪੁੱਛਿਆ ਉਸਨੇ, ਗੁਰੂ ਕੇ ਸਿੱਖ ਨੂੰ, ਵੀ ਇਹ ਕੌਣ ਹਨ ਜੋ ਇੱਥੇ ਪਹੁੰਚੇ ਨੇ? ਮੇਰੇ ਸਮਰੱਥ ਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਦੇ ਸੰਬੰਧ ਵਿੱਚ ਗੁਰੂ ਕੇ ਸਿੱਖ ਨੇ ਦੱਸਿਆ, ਪੰਡਿਤ ਜੀ ਇਹ ਦੀਨ ਦੁਨੀਆਂ ਦੇ ਮਾਲਕ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਤੀਸਰਾ ਸਰੂਪ, ਜਿਸ ਗੁਰੂ ਦੇ ਗੁਣ ਕਹਿਣ ਤੋਂ ਪਰੇ ਨੇ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੇ। ਇਹ ਉਹ ਗੁਰੂ ਨੇ ਜਿਸ ਗੁਰੂ ਦੇ ਗੁਣ ਇੱਕ ਜੀਵ ਕੁਝ ਕਹਿ ਨਹੀਂ ਸਕਦੀ। ਗੁਰ ਅਮਰਦਾਸ ਕੀ ਅਕਥ ਕਥਾ ਹੈ, ਇੱਕ ਜਿਹੇ ਕਸ਼ ਕਹੀ ਨਾ ਜਾਏ। ਇਹ ਉਹ ਗੁਰੂ ਹਨ। ਉਸੇ ਵੇਲੇ ਦੁਰਗਾ ਦਾਸ ਕਹਿੰਦੇ ਮਨ ਦੇ ਅੰਦਰ ਸੋਚਦੇ, ਮਨਾ ਇਹ ਤਾਂ ਉਹੀ ਪ੍ਰਤੀਤ ਹੁੰਦੇ ਨੇ ਜਿਹੜੇ ਬਹੁਤ ਸਮਾਂ ਪਹਿਲਾਂ ਇੱਥੇ ਆਏ ਸਨ, ਜਿਨ੍ਹਾਂ ਦੇ ਮੁਬਾਰਕ ਚਰਨ ਵਿੱਚ ਮੈਂ ਪਦਮ ਦੇਖਿਆ ਸੀਗਾ। ਉਸ ਵੇਲੇ ਕਹਿੰਦੇ ਬਿਰਧ ਅਵਸਥਾ ਵਿੱਚ ਹੀ, ਹੱਥ ਵਿੱਚ ਕਹਿੰਦੇ ਛੋਟੀ ਪਕੜੀ ਹੋਈ ਆ, ਅੱਗੇ ਨੂੰ ਵੱਧਦਾ ਹੋਇਆ ਗੁਰੂ ਅਮਰਦਾਸ ਜੀ ਦੇ ਮੁਬਾਰਕ ਚਰਨਾਂ ਦੇ ਅੰਦਰ ਆ ਕੇ ਸੀਸ ਰੱਖ ਦਿੱਤਾ। ਹੱਥ ਜੋੜ ਕੇ ਗੁਰਦੇਵ ਨੂੰ ਕਹਿਣ ਲੱਗਿਆ, ਹੇ ਪ੍ਰਭੂ ਜੀ, ਮੈਂ ਤੇ ਜਾਨੋ ਸੋਈ, ਪੂਰਬ ਮਿਲਿਓ ਬਰਖ ਬਹੁ ਹੋਈ। ਹੱਥ ਜੋੜ ਕੇ ਪੰਡਿਤ ਕਹਿਣ ਲੱਗਿਆ, ਹੇ ਗੁਰੂ ਅਮਰਦਾਸ ਜੀ ਮਹਾਰਾਜ, ਆਪ ਚੇਤੇ ਕਰੋ, ਮੈਂ ਉਹ ਬ੍ਰਾਹਮਣ ਆ, ਪੂਰਬ ਮਿਲਿਓ ਬਰਖ ਬਹੁ ਹੋਈ, ਬਹੁਤ ਬੜੇ ਹੋ ਗਏ ਮਹਾਰਾਜ, ਆਪ ਉਦੋਂ ਵੀ ਇੱਥੇ ਚੱਲ ਕੇ ਆਏ ਸੀ। ਹੇ ਪਾਤਸ਼ਾਹ ਜੀ, ਪੇਖਿਓ ਪਦਮ ਪਦ ਪਦਮ ਮਝਾਰੀ, ਤਬ ਨਾ ਜਾਚਨਾ ਕੀਨ ਤੁਮਾਰੀ। ਹੇ ਮਹਾਰਾਜ, ਉਦੋਂ ਮੈਂ ਤੁਹਾਡੇ ਮੁਬਾਰਕ ਚਰਨ ਕਮਲ ਦੇ ਅੰਦਰ ਪਦਮ ਦੇਖਿਆ ਸੀ, ਤੁਸੀਂ ਉਦੋਂ ਖੀਸੇ 'ਚ ਹੱਥ ਪਾ ਕੇ ਕੁਝ ਬਖਸ਼ਦੇ ਸੀ, ਉਦੋਂ ਮੈਂ ਤੁਹਾਥੋਂ ਕੁਝ ਲਿਆ ਨਹੀਂ ਸੀ। ਤੇ ਮਹਾਰਾਜ, ਉਸ ਵਚਨ ਨੂੰ ਯਾਦ ਕਰੋ, ਹੁਣ ਆਪ ਉਸ ਪਦਵੀ ਦੇ ਉੱਤੇ ਸੁਸ਼ੋਭਿਤ ਹੋ। ਮੈਂ ਕਿਹਾ ਸੀ ਮਹਾਰਾਜ, ਤੁਸੀਂ ਦੀਨ ਦੁਨੀ ਦੇ ਮਾਲਕ ਹੋਵੋਗੇ, ਅੱਜ ਸੱਚਮੁੱਚ ਤੁਸੀਂ ਪ੍ਰਗਟ ਹੋਏ ਹੋ, ਦੀਨ ਦੁਨੀਆਂ ਦੇ ਮਾਲਕ ਹੋ। ਤੇ ਸਤਿਗੁਰੂ ਸੱਚੇ ਪਾਤਸ਼ਾਹ ਤਰੁੱਠ ਕੇ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ, ਹੇ ਦਿਜ ਕਿਉਂ ਤੂਸਣ ਧਾਰੀ, ਜਾਚੋ ਜੋ ਤੁਮ ਇੱਛਾ ਧਾਰੀ। ਮਹਾਰਾਜ ਕਹਿੰਦੇ, ਫਿਰ ਚੁੱਪ ਕਿਉਂ ਧਾਰੀ ਆ, ਮੰਗ ਜੋ ਕੁਝ ਮੰਗਦਾ। ਤੇ ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਕਹਿਣ ਲੱਗੇ, ਪੰਡਿਤ ਦੁਰਗਾ ਦਾਸ, ਫਿਰ ਸਰੀਰ ਤਾਂ ਹੁਣ ਤੇਰਾ ਬਿਰਧ ਅਵਸਥਾ ਵਿੱਚ ਆ, ਇੱਥੇ ਲਈ ਕੀ ਲੋੜ ਹੈ ਤੈਨੂੰ ਕਿਸੇ ਚੀਜ਼ ਦੀ, ਜਿਹੜਾ ਸੱਚਾ ਧਨ ਹੈ ਉਹ ਤੈਨੂੰ ਬਖਸ਼ ਦਈਏ। ਹੁਣ ਪੰਡਿਤ ਉਹ ਦੁਰਗਾਦਾਸ ਆਮ ਪੰਡਿਤ ਨਹੀਂ ਸੀ ਗੁਰਸੰਗਤ ਜੀ, ਦੁਨਿਆਵੀ ਬੜੀ ਵਿਦਿਆ ਪੜ੍ਹੀ ਹੋਈ ਸੀ, ਜੋ ਪਦਮ ਦੇ ਚਿੰਨ੍ਹ ਪੜ੍ਹ ਕੇ ਪਛਾਣਨ ਵਾਲਾ ਸੀ, ਸਾਰੇ ਤਰ੍ਹਾਂ ਦਾ ਵਿਦਵਾਨ ਸੀ, ਸਮਝਦਾਰ ਸੀ। ਉਸੇ ਵੇਲੇ ਹੀ ਕਹਿੰਦੇ ਸੋਚ ਵਿੱਚ ਪੈ ਗਿਆ, ਮਨਾ ਜਿਹੜਾ ਨਾਲ ਨਿਭਣ ਵਾਲਾ ਹੈ ਉਹ ਨਾਮ ਧਨ ਤਾਂ ਬਖਸ਼ਣ ਲੱਗੇ ਨੇ, ਪਰ ਜਿੰਨਾ ਕੁ ਚਿਰ ਸਰੀਰ ਆ ਇੱਥੇ ਸੰਸਾਰ ਦੇ ਅੰਦਰ ਵੀ ਲੋੜ ਤਾਂ ਹੈ ਹੀ ਨਾ। ਹੁਣ ਤੱਕ ਤਾਂ ਗਰੀਬੀ ਦੇ ਅੰਦਰ ਫਿਰਦਾ, ਇਸ ਤਰ੍ਹਾਂ ਫਿਰਦਾ, ਠੋਕਰਾਂ ਖਾਂਦਾ। ਜੇ ਹੁਣ ਸੱਚੇ ਦੀਨ ਦੁਨੀਆ ਦੇ ਮਾਲਕ ਦੀ ਸ਼ਰਨ 'ਚ ਆਏ ਤੇ ਗੁਰੂ ਬਖਸ਼ਣ ਲੱਗੇ ਨੇ, ਤੇ ਫਿਰ ਇਕੱਲਾ ਇੱਕੋ ਹੀ ਕਿਉਂ ਲਵਾਂ। ਉੱਥੇ ਕਵੀ ਸੰਤੋਖ ਸਿੰਘ ਜੀ ਨੇ ਗੁਰਪ੍ਰਤਾਪ ਸੂਰਜ ਗ੍ਰੰਥ ਅੰਦਰ ਲਿਖਿਆ, ਗੁਰਦੇਵ ਕਹਿਣ ਲੱਗੇ ਤੈਨੂੰ ਸੱਚਾ ਧਨ ਦੇ ਦੇਈਏ। ਕਹਿਣ ਲੱਗਿਆ ਪਾਤਸ਼ਾਹ, ਨਾਮ ਦੇਹੇ ਧਨ ਦੇਹੇ ਨਾ ਜਨ ਕੋ, ਧਨ ਵਿਹੀਨ ਜਨ ਜੱਗ ਨਾ ਸੁਹਾਏ। ਮਹਾਰਾਜ, ਸੰਸਾਰੀ ਧਨ ਤੋਂ ਬਿਨਾਂ ਵੀ ਮਨੁੱਖ ਸੰਸਾਰ ਦੇ ਅੰਦਰ ਸੋਭਾ ਨਹੀਂ ਪਾਉਂਦਾ। ਹੁਣ ਮਾਲਕ ਤੁਸੀਂ ਸਮਰੱਥ ਹੋ ਮਹਾਰਾਜ, ਇਕੱਲਾ ਅਗਲਾ ਹੀ ਪ੍ਰਲੋਕ ਸਵਾਰਨ ਵਾਲਾ ਧਨ ਕਿਉਂ ਦੇਣ ਲੱਗੇ ਹੋ? ਨਾਮ ਦੇਹੇ ਧਨ ਦੇਹੇ ਨਾ ਜਨ ਕੋ, ਧਨ ਵਿਹੀਨ ਜਨ ਜੱਗ ਨਾ ਸੁਹਾਏ। ਮਹਾਰਾਜ, ਜੇ ਇਕੱਲਾ ਸੰਸਾਰੀ ਧਨ ਤੁਹਾਥੋਂ ਮੰਗ ਲਵਾਂ, ਜਉ ਧਨ ਦੇਹੇ ਨਾਮ ਨੇ ਦੇਵੈ, ਨਾਮ ਬਿਨਾ ਜਨ ਜੰਮ ਪੁਰ ਜਾਏ। ਆ ਚੰਦ ਦਿਨ ਸੰਸਾਰ ਦੇ ਅੰਦਰ ਜੀਣ ਲਈ ਇਕੱਲਾ ਧਨ ਦੁਨਿਆਵੀ ਮੰਗ ਲਿਆ, ਫਿਰ ਅੱਗੇ ਜਮਾਂ ਦੇ ਵੱਸ ਵਿੱਚ ਪਵਾਂਗਾ, ਉਹ ਵੀ ਠੀਕ ਨਹੀਂ ਹੈ। ਹੁਣ ਕਿਰਪਾ ਕਰੋ ਮਹਾਰਾਜ, ਆਹ ਲੋਕ ਦਾ ਵੀ ਧਨ ਬਖਸ਼ ਦਿਓ, ਪ੍ਰਲੋਕ ਦਾ ਵੀ ਧਨ ਬਖਸ਼ ਦੇਣਾ ਕਰੋ, ਆਪ ਸਮਰੱਥ ਹੋ। ਨਾਮ ਦੇਹੇ ਧਨ ਦੇਹੇ ਨਾ ਜਨ ਕੋ, ਧਨ ਵਿਹੀਨ ਜਨ ਜੱਗ ਨਾ ਸੁਹਾਏ। ਜਉ ਧਨ ਦੇਹੇ ਨਾਮ ਨਾ ਦੇਵੈ, ਨਾਮ ਵਿਹੂਣ ਜਨ ਜਮ ਪੁਰ ਜਾਏ। ਤੂੰ ਪਹਿ ਕਹੀ ਨਹੀਂ ਬਣ ਆਵੈ, ਜਿਉਂ ਭਾਵੈ ਤਿਉਂ ਬਣਤ ਬਣਾਏ। ਗੁਰੇ ਅਮਰਦਾਸ ਤੇਜੋ ਕੇ ਨੰਦਨ, ਦੋਨੋਂ ਨਿਰਮਲ ਪੰਥ ਚਲਾਏ। ਮੇਰੇ ਸਮਰੱਥ ਗੁਰੂ, ਗੁਰੂ ਅਮਰਦਾਸ ਜੀ ਨੇ ਗੁਰਸੰਗਤ ਜੀ ਲੋਕ ਪ੍ਰਲੋਕ ਦਾ ਧਨ ਬਖਸ਼ ਕੇ, ਨਾ ਦੁਨਿਆਵੀ ਧਨ ਨਾ ਨਾਮ ਧਨ ਬਖਸ਼ ਕੇ, ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਤਰੁੱਠ ਕੇ ਬਖਸ਼ਿਸ਼ ਕਰ ਦਿੱਤੀ। ਚਾਰ ਪਦਾਰਥਾਂ ਦੇ ਅੰਦਰ ਸਭ ਕੁਝ ਹੀ ਆ ਜਾਂਦਾ, ਕੁਝ ਬਾਕੀ ਨਹੀਂ ਰਹਿ ਜਾਂਦਾ। ਦੁਨਿਆਵੀ ਧਨ ਵੀ ਆ ਜਾਂਦਾ, ਨਾਮ ਧਨ ਵੀ ਆ ਜਾਂਦਾ ਹੈ। ਜਦੋਂ ਧਰਮ ਦੀ ਪ੍ਰਾਪਤੀ ਹੋ ਗਈ, ਸੱਚਾ ਧਰਮ ਤਾਂ ਉਹੀ ਆ ਨਾ, ਕਿਉਂਕਿ ਜਿਹੜਾ ਨਾਮ ਹੈ ਅਸਲ, ਸਗਲ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਜੋ ਧਰਮ ਅਰਥ ਕਾਮ ਮੋਖ ਕਲੰਗੀਧਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਵੀ ਗੁਰਸੰਗਤ ਜੀ ਸਾਡੇ ਤੇ ਬਖਸ਼ਿਸ਼ ਕੀਤੀ ਆ। ਗੁਰੂ ਕਲੰਗੀਧਰ ਨੇ ਤਰੁੱਠ ਕੇ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਹੁਕਮ ਕੀਤਾ ਸੀਗਾ। ਸਤਿਗੁਰੂ ਜੀ ਨੇ ਕਿਹਾ ਸੀ, ਦੇਸ਼ ਦੇਸ਼ ਕੀ ਸੰਗਤ ਤਾਂ ਹੀ ਪੁਨ ਪਠਿਓ ਕਹਿ ਐਸੇ, ਪਾਂਚ ਭੁਚੰਗੀ ਤੇ ਜੋ ਅੰਮ੍ਰਿਤ ਸਕੈ ਸਿੱਖ ਸੁਖ ਲੈਸੇ, ਅੰਗ ਸੰਗ ਮੈਂ ਰਹੋ ਤਿਸੀ ਕੇ ਕਰੋ ਨਿਹਾਲ ਮਹਾਨੇ, ਚਾਰ ਪਦਾਰਥ ਦੇ ਹੋ ਤਿਸੀ ਕੋ ਬਚਨ ਜੋ ਹਮਰਾ ਮਾਨੇ। ਕਲੰਗੀਧਰ ਕਹਿੰਦੇ ਜਿਹੜਾ ਸਾਡਾ ਬਚਨ ਮੰਨ ਲੂ ਨਾ, ਸਾਡਾ ਹੁਕਮ ਮੰਨ ਲਏਗਾ ਬਾਈ, ਉਹਨੂੰ ਅਸੀਂ ਚਾਰੇ ਪਦਾਰਥ ਬਖਸ਼ ਦੇਵਾਂਗੇ। ਉਹ ਵਚਨ ਕੀ ਸੀ? ਚਾਰ ਪਾਂਚ ਭੁਚੰਗੀ ਤੇ ਜੋ ਅੰਮ੍ਰਿਤ ਛਕੈ ਸਿੱਖ ਸੁਖ ਲੈ ਸੇ। ਮਾਰੇ ਕਹਿੰਦੇ ਜਿਹੜਾ ਅੰਮ੍ਰਿਤ ਛਕ ਲਵੇਗਾ, ਜਿਹੜਾ ਕਕਾਰਾਂ ਦੀ ਪੰਜਾਂ ਦੀ ਰਹਿਤ ਧਾਰਨ ਕਰ ਲਵੇਗਾ, ਜਿਹੜਾ ਕਰਹਿਤਾਂ ਤੋਂ ਬਚ ਜਾਵੇਗਾ, ਜਿਹੜਾ ਹਰ ਰੋਜ਼ ਅੰਮ੍ਰਿਤ ਵੇਲੇ ਉੱਠੇਗਾ, ਗੁਰੂ ਕਲੰਗੀਧਰ ਜੀ ਕਹਿੰਦੇ ਉਹਨੂੰ ਸਭ ਕੁਝ ਬਖਸ਼ ਦੇਵਾਂਗੇ। ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਨੇ ਤਰੁੱਠ ਕੇ ਉਸ ਦੁਰਗਾਦਾਸ ਪੰਡਿਤ ਤੇ ਰਹਿਮਤ ਕਰ ਦਿੱਤੀ। ਹਜ਼ੂਰ ਇੱਥੇ ਕਹਿੰਦੇ ਨੇ, ਗੁਰ ਸੇਵਾ ਤੇ ਹਰ ਨਾਮ ਧਨ ਪਾਵੈ। ਹੇ ਭਾਈ, ਗੁਰੂ ਦੀ ਸ਼ਰਨ 'ਚ ਪਿਆ, ਗੁਰੂ ਦੀ ਸੇਵਾ ਕੀਤਿਆਂ ਇਹ ਸੱਚਾ ਧਨ ਪ੍ਰਾਪਤ ਹੋ ਜਾਂਦਾ। ਐਸੀ ਕਿਹੜੀ ਵਸਤੂ ਆ ਜਿਹੜੀ ਗੁਰੂ ਦੀ ਸੇਵਾ ਕਰਕੇ ਨਾ ਪ੍ਰਾਪਤ ਹੋਵੇ? ਗੁਰਦੇਵ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਤਾਂ ਕਹਿੰਦੇ, ਪਾਸ਼ੰ ਕਰੋਤ ਅਗਰਨੀਵ ਹੈ, ਨਿਰਾਸੰਗ ਆਸ ਪੂਰਨ ਹੈ, ਨਿਰਧਨ ਭਯੰ ਧਨਵੰਤ ਹੈ, ਰੋਗਿਅੰਗ ਰੋਗ ਖੰਡਨ ਹੈ, ਭਗਤਿਅੰਗ ਭਗਤ ਦਾਨੰ, ਰਾਮ ਨਾਮ ਗੁਣ ਕੀਰਤਨ ਹੈ, ਪਾਰ ਬ੍ਰਹਮ ਪੁਰਖ ਦਾਤਾਰ ਹੈ, ਨਾਨਕ ਗੁਰ ਸੇਵਾ ਕਿੰਗ ਨਾ ਲੱਭਿਆ ਤੇ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਗੁਰਸਿੱਖੋ ਦੱਸੋ, ਗੁਰੂ ਦੀ ਸੇਵਾ ਕਰਕੇ ਭਾਈ ਲੱਭਦਾ ਕੀ ਨਹੀਂ ਹੈ? ਗੁਰੂ ਦੀ ਸੇਵਾ ਕਰਕੇ ਸਭ ਕੁਝ ਪ੍ਰਾਪਤ ਹੋ ਜਾਂਦਾ ਹੈ। ਤਦ ਹੀ ਤਾਂ ਮੇਰੇ ਸਤਿਗੁਰੂ ਜੀ ਨੇ ਕਿਹਾ, ਗੁਰੂ ਅਮਰਦਾਸ ਜੀ ਨੇ ਸੇਵਾ 'ਚ ਉਹ ਸਭ ਕੁਝ ਪਾ ਕੇ ਕਹਿ ਦਿੱਤਾ, ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿਤ ਲਾਏ ਮਨ ਚਿੰਦਿਆ ਫਲ ਪਾਵਨਾ ਹਉਮੈ ਵਿੱਚੋਂ ਜਾਏ। ਸੋ ਸਤਿਗੁਰੂ ਜੀ ਨੇ ਤਾਂ ਕਹਿ ਦਿੱਤਾ ਗੁਰ ਸੇਵਾ ਤੇ ਸੁਖ ਉਪਜੈ ਫਿਰ ਦੁੱਖ ਨਾ ਲੱਗੇ ਆਏ। ਜੰਮਣ ਮਰਨਾ ਮਿਟ ਗਿਆ ਕਾਲੈ ਕਾ ਕਿਸ ਨਾ ਵਸਾਏ। ਪਰ ਗੁਰੂ ਪਿਆਰਿਓ ਸੇਵਾ ਗੁਰੂ ਬਖਸ਼ਿਸ਼ ਨਾਲ ਹੀ ਹੁੰਦੀ ਆ। ਹਜ਼ੂਰ ਨੇ ਐਸਾ ਵੀ ਕਹਿ ਦਿੱਤਾ ਗੁਰੂ ਅਮਰਦਾਸ ਜੀ ਨੇ, ਹਸਤੀ ਸਿਰਜਿਓ ਅੰਕਸ ਹੈ ਅਹਿਰਨ ਜਿਉ ਸਿਰ ਦੇ ਮਨ ਤਨ ਆਗਰ ਰਾਖ ਕੈ ਉਭੀ ਸੇਵ ਕਜੇ ਕਰੇ। ਮਹਾਰਾਜ ਕਹਿੰਦੇ ਗੁਰੂ ਦੇ ਸਨਮੁਖ ਹੋ ਕੇ ਇਸ ਤਰ੍ਹਾਂ ਹਰ ਟਾਈਮ ਸਾਵਧਾਨ ਰਹਿ ਕਰਕੇ ਗੁਰੂ ਦੀ ਸੇਵਾ ਕਰਨੀ ਪੈਂਦੀ ਆ। ਗੁਰੂ ਕਿਰਪਾ ਕਰ ਦੇਵੇ ਫਿਰ ਤਾਂ ਸਭ ਰਾਜ ਸ੍ਰਿਸ਼ਟ ਕਾ ਲੇ ਵਾਲੀ ਅਵਸਥਾ ਵੀ ਬਣ ਜਾਂਦੀ ਆ। ਗੁਰਮੁਖ ਆਪ ਨਿਵਾਰੀ ਹੈ ਸਭ ਰਾਜ ਸ੍ਰਿਸ਼ਟ ਕਾ ਲੇ। ਸੋ ਸਤਿਗੁਰੂ ਜੀ ਕਹਿੰਦੇ ਨੇ ਗੁਰ ਸੇਵਾ ਤੇ ਹਰ ਨਾਮ ਧਨ ਪਾਵੈ। ਗੁਰੂ ਦੀ ਸੇਵਾ ਕਰਕੇ ਭਾਈ ਨਾਮ ਧਨ ਗੁਰੂ ਤੋਂ ਪ੍ਰਾਪਤ ਕਰ ਲੈਂਦਾ ਹੈ।
ਅੰਤਰ ਪ੍ਰਗਾਸ ਹਰ ਨਾਮ ਧਿਆਵੈ।
ਹਰੀ ਦਾ ਨਾਮ ਸਿਮਰਨ ਦੇ ਨਾਲ ਹਿਰਦੇ ਦੇ ਅੰਦਰ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ। ਅੰਤਰ ਪ੍ਰਗਾਸ ਅੰਦਰ ਹਿਰਦੇ ਦੇ ਅੰਦਰ ਗੁਰੂ ਰਾਹੀਂ ਹੀ ਪ੍ਰਕਾਸ਼ ਹੁੰਦਾ ਹੈ। ਸਤਿਗੁਰੂ ਜੀ ਨੇ ਇੱਥੋਂ ਤੱਕ ਕਹਿ ਦਿੱਤਾ ਗੁਰ ਪੂਰਾ ਭੇਟਿਓ ਵਡਭਾਗੀ ਮਨਹਿ ਭਇਆ ਪ੍ਰਗਾਸਾ ਕੋਇ ਨਾ ਪਹੁੰਚਣਹਾਰਾ ਦੂਜਾ ਆਪਣੇ ਸਾਹਿਬ ਕਾ ਪ੍ਰਵਾਸਾ। ਗੁਰੂ ਬਖਸ਼ਿਸ਼ ਨਾਲ ਗੁਰੂ ਮਲਾਪ ਨਾਲ ਹਿਰਦੇ ਦੇ ਅੰਦਰ ਪ੍ਰਕਾਸ਼ ਹੋ ਆਉਂਦਾ ਹੈ। ਨਹੀਂ ਗੁਰੂ ਤੋਂ ਬਿਨਾਂ ਬਾਹਰਲੀ ਜਿੰਨੀ ਮਰਜ਼ੀ ਮਨੁੱਖ ਤਰੱਕੀ ਕਰ ਲਵੇ, ਜਿੰਨਾ ਮਰਜ਼ੀ ਪ੍ਰਕਾਸ਼ ਦੁਨੀਆਂ ਦੇ ਅੰਦਰ ਯਤਨ ਕਰ ਲਵੇ, ਅੰਦਰ ਪ੍ਰਕਾਸ਼ ਨਹੀਂ ਅੰਦਰ ਅੰਧੇਰਾ ਹੀ ਰਹੇਗਾ। ਗੁਰੂ ਅੰਗਦ ਦੇਵ ਜੀ ਨੇ ਇੱਥੋਂ ਤੱਕ ਕਹਿ ਦਿੱਤਾ ਜੇ ਸੋ ਚੰਦਾ ਉਗਵਹਿ ਸੂਰਜ ਚੜ੍ਹੇ ਹਜ਼ਾਰ ਇਹ ਤੇ ਚਾਨਣ ਹੁੰਦਿਆਂ ਗੁਰਵਿਨ ਘੋਰ ਅੰਧਾਰ। ਮਹਾਰਾਜ ਕਹਿੰਦੇ ਸੈਂਕੜੇ ਭਵੇਂ ਚੰਦਰਮਾ ਆਕਾਸ਼ ਦੇ ਵਿੱਚ ਪ੍ਰਕਾਸ਼ ਪੈਣ ਜੇ ਸੋ ਚੰਦਾ ਉਗਵਹਿ ਸੂਰਜ ਚੜ੍ਹੇ ਹਜ਼ਾਰ। ਇੱਕੋ ਹੀ ਸੂਰਜ ਦੇ ਨਾਲ ਕਿੰਨੀ ਤਪਸ਼ ਕਿੰਨਾ ਪ੍ਰਕਾਸ਼ ਹੈ। ਮਹਾਰਾਜ ਕਹਿੰਦੇ ਹਜ਼ਾਰਾਂ ਸੂਰਜ ਭਵੇਂ ਚੜ੍ਹ ਪਵਨ ਪਰ ਜੇ ਪੂਰਨ ਗੁਰੂ ਦਾ ਮਲਾਪ ਨਹੀਂ ਇਹ ਤੇ ਚਾਨਣ ਹੁੰਦਿਆਂ ਗੁਰਵਿਨ ਘੋਰ ਅੰਧਾਰ। ਉਹ ਘੁੱਪ ਹਨੇਰਾ ਬਣਿਆ ਹੀ ਰਹਿੰਦਾ ਹੈ। ਗੁਰੂ ਦੀ ਸ਼ਰਨ ਚ ਪੈ ਕੇ ਗੁਰੂ ਵਾਲੇ ਬਣ ਕੇ ਫੇਰ ਹੀ ਪੂਰਨ ਹਿਰਦੇ ਦੇ ਅੰਦਰ ਗਿਆਨ ਦਾ ਪ੍ਰਕਾਸ਼ ਹੁੰਦਾ ਹੈ। ਉਹ ਵੀ ਕੱਚੇ ਕੱਚੇ ਗੁਰੂ ਤੋਂ ਨਹੀਂ, ਕਿਸੇ ਵਿਅਕਤੀਗਤ ਝੂਠੇ ਗੁਰੂ ਦੇ ਕੋਲੋਂ ਨਹੀਂ ਪ੍ਰਾਪਤ ਹੁੰਦਾ। ਉਹ ਅੱਜ ਗੁਰੂ ਸ਼ਬਦ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਹੀ ਗੁਰੂ ਹਨ। ਗੁਰਸੰਗਤ ਜੀ ਧੰਨ ਕਲੰਗੀਧਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਆਪ ਇਸ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪ੍ਰਕਰਮਾ ਕਰਕੇ ਆਪ ਮੱਥਾ ਟੇਕ ਦਿੱਤਾ ਸੀ। ਅੱਗੋਂ ਸਾਨੂੰ ਹੁਕਮ ਕੀਤਾ ਸੀ ਪੁਣ ਸੁਣਾਏ ਸਭਨ ਕੋ ਭਾਕਿਓ ਇਨ ਕੋ ਮਮ ਬਪ ਕਰ ਮਾਨਿਓ। ਮਹਾਰਾਜ ਕਹਿੰਦੇ ਬਈ ਅੱਜ ਤੋਂ ਬਾਅਦ ਸਾਡਾ ਸਰੀਰ ਸਾਡਾ ਸਰੂਪ ਸਭ ਕੁਝ ਇਹ ਗੁਰੂ ਗ੍ਰੰਥ ਸਾਹਿਬ ਹਨ। ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾਂ ਕਿਸੇ ਨੇ ਹੋਰ ਕਿਸੇ ਨੂੰ ਮੰਨਣਾ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਜਾਣ ਕੇ ਮੰਨਣਾ ਪੂਜਣਾ ਹੈ। ਗੁਰਸਿੱਖ ਫਿਰ ਜਿਹੜੇ ਭਾਵਨਾ ਵਾਲੇ ਨੇ ਸਰਧਾ ਵਾਲੇ ਨੇ, ਆਪਾਂ ਹਰ ਰੋਜ਼ ਗੁਰੂ ਕੇ ਬੋਲੋ ਪੜ੍ਹਦੇ ਸੁਣਦੇ ਵੀ ਆ ਗਿਆ ਪਈ ਅਕਾਲ ਕੀ ਤਵੀ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਇਹ ਗੁਰਬਾਣੀ ਇਸ ਜੱਗ ਮੈਂ ਚਾਨਣ ਕਰਮ ਵਸੈ ਮਨ ਆਏ ਸੱਚੀ ਰੋਸ਼ਨੀ ਸੱਚਾ ਗਿਆਨ ਸੱਚਾ ਰੂਹਾਨੀਅਤ ਦਾ ਗਿਆਨ ਬਖਸ਼ਣ ਵਾਲੀ ਇੱਕ ਗੁਰਬਾਣੀ ਆ। ਗੁਰਬਾਣੀ ਹੀ ਸੱਚਾ ਗਿਆਨ ਹਿਰਦੇ ਦੇ ਅੰਦਰ ਕਰਾਉਣ ਵਾਲੀ ਆ। ਮੇਰੇ ਸਤਿਗੁਰੂ ਜੀ ਕਹਿੰਦੇ ਹਨ ਅੰਤਰ ਪ੍ਰਗਾਸ ਹਰ ਨਾਮ ਧਿਆਵੈ। ਜਦੋਂ ਗੁਰਬਾਣੀ ਰਾਹੀਂ ਮਨੁੱਖ ਗੁਰਬਾਣੀ ਪੜ੍ਹਦਾ ਸਿਮਰਨ ਕਰਦਾ ਹੈ ਹਿਰਦੇ ਦੇ ਅੰਦਰ ਫਿਰ ਐਸਾ ਪ੍ਰਕਾਸ਼ ਹੋ ਜਾਂਦਾ ਹੈ। ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ
ਇਹੋ ਹਰ ਰੰਗ ਗੂੜਾ ਧਨ ਪਿਰ ਹੋਏ।
ਇਹ ਹਰੀ ਵਾਹਿਗੁਰੂ ਪਰਮਾਤਮਾ ਪਤੀ ਦਾ ਭਾਈ ਜਿਹੜਾ ਨਾਮ ਰੰਗ ਗੂੜਾ ਹੈ ਇਹ ਐਸਾ ਹੀ ਇਹਦਾ ਆਨੰਦ, ਇਹ ਐਸਾ ਹੀ ਪ੍ਰਭੂ ਪਿਆਰਿਆਂ ਨੂੰ ਪ੍ਰੇਮ ਹੈ ਇਸ ਦਾ ਧਨ ਪਿਰ ਹੋਏ। ਜਿਵੇਂ ਜੀਵ ਇਸਤਰੀ ਦਾ ਪ੍ਰਤੱਖ ਪਤੀ ਪਤਨੀ ਦਾ ਜਿਵੇਂ ਪਿਰ ਪ੍ਰੇਮ ਹੁੰਦਾ ਹੈ ਨਾ ਦੋਵਾਂ ਦਾ, ਇਹ ਐਸਾ ਜੀਵ ਇਸਤਰੀ ਦਾ ਪ੍ਰਭੂ ਪਰਮਾਤਮਾ ਦੇ ਨਾਲ ਪ੍ਰੇਮ ਨਾਲ ਹੋਣ ਨਾਲ ਹੀ ਐਸਾ ਗੂੜਾ ਰੰਗ ਪ੍ਰਾਪਤ ਹੁੰਦਾ ਹੈ। ਅਥਵਾ ਇਹੋ ਹਰ ਰੰਗ ਗੂੜਾ ਧਨ ਪਿਰ ਹੋਏ। ਜੋ ਹਰੀ ਪਿਰ ਪਤੀ ਪਰਮਾਤਮਾ ਵਾਹਿਗੁਰੂ ਪਰਮਾਤਮਾ ਦਾ ਨਾਮ ਰੂਪ ਗੂੜਾ ਰੰਗ ਹੈ ਇਹ ਧਨ ਜੀਵ ਰੂਪ ਇਸਤਰੀ ਨੂੰ ਭਾਵਨਾ ਧਾਰਨ ਦੇ ਨਾਲ ਹੀ ਗੁਰੂ ਪਾਸੋਂ ਪ੍ਰਾਪਤ ਹੁੰਦਾ ਹੈ।
ਸ਼ਾਂਤ ਸੀਗਾਰ ਰਾਵੇ ਪ੍ਰਭ ਸੋਏ।
ਕਿਸ ਨੂੰ ਪ੍ਰਾਪਤ ਹੁੰਦਾ ਹੈ? ਜਿਸ ਜੀਵ ਰੂਪ ਇਸਤਰੀ ਨੇ ਸ਼ਾਂਤੀ ਆਦਿਕ ਗੁਣਾਂ ਦਾ ਸ਼ਿੰਗਾਰ ਧਾਰਨ ਕੀਤਾ, ਜਿਹਨੇ ਐਸਾ ਸ਼ਿੰਗਾਰ ਧਾਰਿਆ ਹੈ, ਜਿਹਨੇ ਐਸਾ ਸ਼ੁਭ ਗੁਣਾਂ ਦਾ ਸ਼ਾਂਤੀ ਦੇ ਆਦਿਕ ਦਾ ਸ਼ਿੰਗਾਰ ਧਾਰਨ ਕਰ ਲਿਆ, ਉਹ ਰਾਵੇ ਪ੍ਰਭ ਸੋਏ। ਪ੍ਰਭੂ ਪਤੀ ਪਰਮਾਤਮਾ ਦੇ ਇਸ ਗੂੜੇ ਰੰਗ ਆਨੰਦ ਦੇ ਭਾਵ ਨੂੰ ਰਾਮ ਦੀ ਹੈ, ਮਾਣਦੀ ਹੈ।
ਹਉਮੈ ਵਿੱਚ ਪ੍ਰਭ ਕੋਈ ਨਾ ਪਾਏ।
ਪਰ ਇਹ ਹਉਮੈ ਧਾਰਨ ਕਰਨ ਨਹੀਂ ਨਾਲ ਨਹੀਂ ਪ੍ਰਾਪਤ ਹੋ ਸਕਦਾ। ਜੇ ਮਨ ਦੇ ਅੰਦਰ ਹਉਮੈ ਹੈ, ਜੇ ਕੁਝ ਕਰਦਿਆਂ ਸਾਧਨ ਕਰਦਿਆਂ ਵੀ ਮਨ ਚ ਹਉਮੈ ਵੀ ਮੇਰੇ ਚ ਤਾਂ ਇੰਨੇ ਗੁਣ ਨੇ, ਮੈਂ ਇੰਨਾ ਦਾਨ ਪੁੰਨ ਕਰਦਾ, ਮੈਂ ਆਹ ਕੁਝ ਕਰਦਾ, ਮੈਂ ਅੰਮ੍ਰਿਤ ਵੇਲੇ ਹਰ ਰੋਜ਼ ਆਉਂਦਾ, ਫਿਰ ਇਹ ਕੁਝ ਪ੍ਰਾਪਤੀ ਨਹੀਂ ਹੁੰਦੀ ਹੈ। ਹਉਮੈ ਵਿੱਚ ਪ੍ਰਭ ਕੋਈ ਨਾ ਪਾਏ, ਹਉਮੈ ਦੇ ਵਿੱਚ ਆ ਕਰਕੇ ਕੋਈ ਵੀ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਨਹੀਂ ਕਰ ਸਕਦਾ, ਨਾ ਹੀ ਉਹਨੂੰ ਨਾਮ ਦੀ ਪ੍ਰਾਪਤੀ, ਕਿਉਂਕਿ ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਟਿਕੇ ਇੱਕ ਠਾਏ, ਹਉਮੈ ਤੇ ਨਾਵੈ ਦਾ ਵਿਰੋਧ ਹੈ। ਜਿੱਥੇ ਹਉਮੈ ਹੈ ਉੱਥੇ ਉਹ ਨਹੀਂ ਪਰਮਾਤਮਾ। ਭਗਤ ਰਵਿਦਾਸ ਜੀ ਨੇ ਵੀ ਕਿਹਾ ਨਾ, ਜਬ ਹਮ ਹੋਤੇ ਤਬ ਤੂੰ ਨਾ ਹੀ, ਅਬ ਤੂੰ ਹੀ ਮੈਂ ਨਾ ਹੀ, ਅਨਲ ਅਗਮ ਜੈਸੇ ਲਹਿਰ ਮੈਂ ਉਦਤ, ਜਲ ਕੇਵਲ ਜਲ ਮਾਹੀ। ਇਸ ਲਈ ਜਿੰਨਾ ਚਿਰ ਹੰਗਤਾ ਮਮਤਾ ਹੈ, ਹਉਮੈ ਹੈ, ਓਨਾ ਚਿਰ ਉਹਦੀ ਪ੍ਰਾਪਤੀ ਨਹੀਂ। ਜਦੋਂ ਉਹਦੀ ਪ੍ਰਾਪਤੀ ਹੋ ਗਈ ਹੈ, ਫਿਰ ਤਾਂ ਤੋਹੀ ਮੋਹੀ ਮੋਹੀ ਤੋਹੀ, ਅੰਤਰ ਕੈਸਾ ਕਣਕ ਕਟਕ ਜਲ ਤਰੰਗ ਜੈਸਾ। ਇਸ ਵਾਸਤੇ ਹਜ਼ੂਰ ਕਹਿੰਦੇ ਹਨ, ਹੇ ਮਾਲਕ ਪ੍ਰਭੂ ਪਰਮਾਤਮਾ, ਤੇਰੀ ਪ੍ਰਾਪਤੀ ਨਹੀਂ ਓਨਾ ਚਿਰ ਹੋ ਸਕਦੀ। ਗੁਰੂ ਅਮਰਦਾਸ ਜੀ ਕਹਿੰਦੇ, ਹਉਮੈ ਵਿੱਚ ਪ੍ਰਭ ਕੋਏ ਨਾ ਪਾਏ। ਭਾਈ ਹਉਮੈ ਵਿੱਚ ਆ ਕਰਕੇ ਹੰਗਤਾ ਮਮਤਾ ਵਿੱਚ ਹੈ ਜਿੰਨਾ ਚਿਰ ਮਨੁੱਖ, ਕੋਈ ਵੀ ਪ੍ਰਭੂ ਦੀ ਪ੍ਰਾਪਤੀ ਨਹੀਂ ਕਰ ਸਕਦਾ।
ਭੁੱਲਾ ਜਨਮ ਗਵਾਏ,
ਅਸਲ ਮੂਲ ਮੁੱਢ ਤੋਂ ਹੀ ਭੁੱਲਿਆ ਹੋਇਆ ਇਹ ਮਨਮੁੱਖ ਜੀਵ ਆਪਣੇ ਅਮੋਲਕ ਮਨੁੱਖਾ ਜਨਮ ਨੂੰ ਅਜਾਈ ਗਵਾ ਰਿਹਾ ਹੈ।
ਤੇ ਸ਼ਾਂਤ ਸਹਿਜ ਸੁਖ ਬਾਣੀ,
ਗੁਰੂ ਦੇ ਪਾਸੋਂ ਹੀ ਭਾਈ ਸ਼ਾਂਤੀ ਆਦਿਕ ਗੁਣ, ਆਤਮਕ ਅਡੋਲਤਾ, ਸਦੀਵੀ ਸੁੱਖ ਅਤੇ ਨਾਮ ਬਾਣੀ, ਜੋ ਸੱਚੀ ਬਾਣੀ ਗੁਰਕੀ ਬਾਣੀ, ਇਹ ਗੁਰੂ ਤੋਂ ਹੀ ਪ੍ਰਾਪਤ ਹੁੰਦੀ ਹੈ।
ਸੇਵਾ ਸਾਚੀ ਨਾਮ ਸਮਾਣੀ,
ਗੁਰੂ ਰਾਹੀਂ ਜਦੋਂ ਸੱਚੀ ਸੇਵਾ ਵਿੱਚ ਮਨੁੱਖ ਜੁੜ ਜਾਂਦਾ ਹੈ, ਫਿਰ ਹੀ ਉਹ ਨਾਮੀ ਸਰੂਪ ਦੇ ਅੰਦਰ ਵਾਹਿਗੁਰੂ ਦੇ ਨਾਮ ਵਿੱਚ ਜੁੜ ਕੇ ਉਹਦੇ ਚ ਸਮਾਉਣਾ ਹੁੰਦਾ ਹੈ।
ਸ਼ਬਦ ਮਿਲੈ ਪ੍ਰੀਤਮ ਸਦਾ ਧਿਆਈ,
ਜੋ ਗੁਰੂ ਦੇ ਸ਼ਬਦ ਵਿੱਚ ਜੁੜੇ ਹੋਏ ਨੇ, ਜਿਹੜੇ ਸ਼ਬਦ ਅਭਿਆਸ ਕਮਾਈ ਵਿੱਚ ਲੱਗੇ ਨੇ, ਉਹ ਪਿਆਰੇ ਪ੍ਰੀਤਮ ਪ੍ਰਭੂ ਪਰਮਾਤਮਾ ਜੀ ਨੂੰ ਸਦਾ ਹੀ ਸਿਮਰਦੇ ਨੇ, ਸਦਾ ਹੀ ਧਿਆਉਂਦੇ ਹਨ।
ਸਾਚ ਨਾਮ ਵਡਿਆਈ ਪਾਈ,
ਸੱਚੇ ਨਾਮ ਵਿੱਚ ਜੁੜੇ ਹੋਣ ਕਰਕੇ ਭਾਈ, ਨਾਮੀ ਦੇ ਨਾਮ ਸਰੂਪ ਵਿੱਚ ਲੱਗੇ ਹੋਣ ਕਰਕੇ ਉਹ ਨਾਮ ਦੀ ਸੱਚੀ ਵਡਿਆਈ ਪਾ ਲੈਂਦੇ ਹਨ।
ਆਪੇ ਕਰਤਾ ਜੁਗ ਜੁਗ ਸੋਏ,
ਉਹ ਵਾਹਿਗੁਰੂ ਪਰਮਾਤਮਾ ਜੁਗਾਂ ਜੁਗਾਂ ਦੇ ਅੰਦਰ ਆਪ ਹੀ ਸਾਰਿਆਂ ਦਾ ਕਰਤਾ ਹੈ। ਮਤਾਂ ਕਿਤੇ ਸਮਝੋ ਵੀ ਸਤਯੁਗ ਦੇ ਅੰਦਰ ਕੋਈ ਹੋਰ ਹੋਵੇਗਾ ਕਰਨ ਵਾਲਾ? ਸੱਚੇ ਸਿਧਾਂਤ ਤੋਂ ਥਿੜਕਿਆ ਹੋਇਆ ਮਨੁੱਖ ਤਾਂ ਅੱਜ ਵੀ ਸਮਝ ਹੀ ਜਾਂਦਾ ਹੈ। ਕੋਈ ਕਹਿੰਦਾ ਜੀ ਬ੍ਰਹਮਾ ਕਰਤਾ ਹੈ, ਕੋਈ ਕਹਿੰਦਾ ਫਲਾਨਾ ਕਰਤਾ ਹੈ, ਕੋਈ ਕਿਸੇ ਨੂੰ ਕਰਤਾ ਮੰਨੀ ਬੈਠਾ ਹੈ, ਪਰ ਨਹੀਂ, ਉਹ ਕਰਤਾ ਵਾਹਿਗੁਰੂ ਪਰਮਾਤਮਾ ਹੀ ਹੈ ਸਾਰੀ ਸ੍ਰਿਸ਼ਟੀ ਦਾ। ਉਹ ਸਾਰਿਆਂ ਦੇ ਰਚਨ ਵਾਲਾ ਉਹੀ ਹੈ। ਉਹਨੂੰ ਲੋੜ ਨਹੀਂ ਹੈ ਕੁਝ ਕਰਨ ਲੱਗਿਆਂ ਕਿਸੇ ਦੀ ਮਦਦ ਲੈਣ ਦੀ ਜਾਂ ਕਿਸੇ ਦੀ ਸਲਾਹ ਲੈਣ ਦੀ। ਉਹ ਤਾਂ ਬੀਓ ਪੂਸ ਨਾ ਮਸਲਤ ਧਰੈ, ਜੋ ਕਿਸ ਕਰੈ ਸੋ ਆਪੇ ਕਰੈ। ਜਦੋਂ ਉਹ ਚਾਹੁੰਦਾ ਹੈ ਕਰਨ ਵਾਸਤੇ, ਉਹ ਐਸਾ ਕਰਤਾ, ਕੀਤਾ ਪਸਾਓ ਇੱਕੋ ਅਕਵਾਓ, ਤਿਸਤੇ ਹੋਏ ਲੱਖ ਦਰਿਆਓ। ਕਲੰਗੀ ਧਰਮ ਵਾਲੇ ਕਹਿੰਦੇ, ਜਬ ਉਦ ਕਰਖ ਕਰਾ ਕਰਤਾਰਾ, ਪ੍ਰਜਾ ਧਰਤਵ ਦੇ ਅਪਾਰਾ। ਇੱਥੇ ਕਿਸੇ ਸ਼ਿਵਜੀ ਦੀ ਕੋਈ ਉਹ ਨਹੀਂ, ਕਿਸੇ ਬ੍ਰਹਮੇ ਦੀ ਕਰਤੇ ਦੀ ਕੋਈ ਉਹ ਨਹੀਂ, ਕਿਸੇ ਵਿਸ਼ਨੂੰ ਦੀ ਨਹੀਂ, ਉਹੀ ਆ। ਇਹਨਾਂ ਨੂੰ ਕਰਨ ਵਾਲਾ ਵੀ ਉਹੀ ਆ, ਇਹ ਵੀ ਸਾਰੇ ਉਹਦੇ ਅਧੀਨ ਹਨ। ਇਹ ਵੀ ਕਾਲ ਪਾਏ ਬ੍ਰਹਮਾ ਬਪਤਰਾ, ਕਾਲ ਪਾਏ ਸ਼ਿਵਜੂ ਅਵਤਰਾ, ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸਾ। ਇਹ ਵੀ ਸਾਰੇ ਆਉਣ ਜਾਣ ਵਿੱਚ ਹਨ। ਦਸਮ ਪਾਤਸ਼ਾਹ ਜੀ ਕਹਿੰਦੇ, ਇੱਕ ਸ਼ਿਵ ਭੈ ਇੱਕ ਗਏ ਇੱਕ ਫੇਰ ਭੈ, ਰਾਮ ਚੰਦਰ ਕ੍ਰਿਸ਼ਨ ਕੇ ਅਵਤਾਰ ਭੀ ਅਨੇਕ ਹੈ, ਬ੍ਰਹਮਾਰ ਵਿਸ਼ਨ ਕੇ ਤੇ ਵੇਦ ਔ ਪੁਰਾਣ ਕੇ ਤੇ ਸਿਮਰਤ ਸਮੂਹਨ ਕੇ ਹੂਏ ਹੂਏ ਬਤੈ ਹੈ, ਮੋਣ ਦੀ ਮੁਦਾਰ ਕੇਤੇ ਅਸਨੀ ਕੁਮਾਰ ਕੇਤੇ ਅੰਸਾ ਅਵਤਾਰ ਕੇਤੇ ਕਾਲ ਵਸ ਭੈ ਹੈ, ਪੀਰ ਔ ਪਕੰਬਰ ਕੇਤੇ ਗਣੇ ਨਾ ਪਰ ਤੇਤੇ, ਭੂਮ ਹੀ ਤੇ ਹੋਏ ਕਹਿ ਫਿਰ ਭੂਮ ਹੀ ਮਲੈ ਹੈ। ਉਹੀ ਆ ਸਾਰਿਆਂ ਦੀ ਲੈਤਾ ਕਰਨ ਵਾਲਾ, ਵੀ ਕੋਈ ਸ਼ਿਵਜੀ ਲੈਤਾ ਕਰਨ ਵਾਲਾ ਨਹੀਂ, ਉਹੀ ਆ ਵਾਹਿਗੁਰੂ ਸਾਰਿਆਂ ਦੀ ਲੈਤਾ ਕਰਨ ਵਾਲਾ, ਉਹੀ ਸਾਰਿਆਂ ਨੂੰ ਪੈਦਾ ਕਰਨ ਵਾਲਾ ਹੈ, ਉਹੀ ਸਾਰਿਆਂ ਨੂੰ ਰਿਜਕ ਦੇਣ ਵਾਲਾ ਹੈ, ਉਹੀ ਸਾਰਿਆਂ ਦੀ ਪਾਲਣਾ ਕਰਨ ਵਾਲਾ ਹੈ। ਹਜ਼ੂਰ ਕਹਿੰਦੇ ਹਨ ਭਾਈ ਉਹ ਆਪ ਹੀ ਵਾਹਿਗੁਰੂ ਆਪੇ ਕਰਤਾ ਜੁਗ ਜੁਗ ਸੋਏ, ਸਾਰੇ ਯੁਗਾਂ ਦੇ ਅੰਦਰ ਯੁਗਾਂ ਯੁਗਾਂ ਦੇ ਅੰਦਰ ਵਾਹਿਗੁਰੂ ਹੀ ਕਰਤਾ। ਪਹਿਲਾਂ ਵੀ ਸਾਰਿਆਂ ਦਾ ਕਰਤਾ ਸੀ, ਹੁਣ ਵੀ ਸਾਰਿਆਂ ਦਾ ਕਰਤਾ ਹੈ, ਅੱਗੇ ਨੂੰ ਵੀ ਉਹੀ ਸਾਰਿਆਂ ਦਾ ਕਰਤਾ ਹੋਵੇਗਾ। ਸਾਰਿਆਂ ਯੁਗਾਂ ਯੁਗਾਂ ਦੇ ਅੰਦਰ ਵਾਹਿਗੁਰੂ ਹੀ ਕਰਤਾ, ਉਹ ਤੋਂ ਬਿਨਾਂ ਹੋਰ ਕੋਈ ਕਿਸੇ ਦਾ ਕਰਤਾ ਨਹੀਂ ਹੈ।
ਨਦਰ ਕਰੇ ਮਿਲਾਵਾ ਹੋਏ,
ਜਦੋਂ ਉਹ ਨਦਰੇ ਰਹਿਮਤ ਕਰ ਦਿੰਦਾ, ਬਖਸ਼ਿਸ਼ ਕਰ ਦਿੰਦਾ ਹੈ, ਜਿਹਤੇ ਕਿਰਪਾ ਕਰ ਦਿੰਦਾ ਹੈ, ਉਹਦਾ ਹੀ ਮਿਲਾਪ ਉਹਦੇ ਨਾਲ ਹੁੰਦਾ ਹੈ, ਉਹਦੀ ਉਹਦੇ ਨਾਲ ਭੇਦਤਾ ਹੁੰਦੀ ਹੈ, ਉਸ ਨੂੰ ਉਸ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਆ। ਉਹਦੀ ਨਜ਼ਰ ਤੋਂ ਬਿਨਾਂ, ਉਹਦੀ ਕਿਰਪਾ ਤੋਂ ਬਿਨਾਂ, ਉਹਦੀ ਬਖਸ਼ਿਸ਼ ਤੋਂ ਬਿਨਾਂ ਉਹਦਾ ਮਿਲਾਪ ਨਹੀਂ ਹੁੰਦਾ।
ਗੁਰਬਾਣੀ ਤੇ ਹਰ ਮਨ ਵਸਾਏ,
ਗੁਰਬਾਣੀ ਤੇ ਹਰ ਮਨ ਵਸਾਏ, ਹਰੀ ਨਾਮ ਸੰਭਾਲਿਆ ਕਿਵੇਂ ਜਾਂਦਾ ਹੈ? ਜਿਹੜਾ ਆਰੰਭ ਵਿੱਚ ਗੁਰਦੇਵ ਨੇ ਕਿਹਾ ਸੀਗਾ ਸਦਾ ਧਨ ਅੰਤਰ ਹਰ ਨਾਮ ਸੰਭਾਲੇ, ਜਿਹੜਾ ਕਿਹਾ ਸੀ ਮਹਾਰਾਜ, ਕਹਿੰਦੇ ਭਾਈ ਗੁਰਬਾਣੀ ਤੇ ਹਰ ਨਾਮ ਮਨ ਵਸਾਏ, ਉਹ ਗੁਰਬਾਣੀ ਰਾਹੀਂ ਹੀ ਨਾਮ ਮਨ ਵਿੱਚ ਵਸੇਗਾ। ਅੱਜ ਕਈ ਮਨੁੱਖ ਗੁਰਬਾਣੀ ਨੂੰ ਛੱਡ ਕਰਕੇ ਉਦਾਂ ਹੀ ਚਾਹੁੰਦੇ ਨੇ ਵੀ ਸਾਡੇ ਹਿਰਦੇ 'ਚ ਨਾਮ ਵਸ ਜਾਵੇਗਾ। ਨਹੀਂ, ਗੁਰਬਾਣੀ ਗੁਰੂ ਹੈ, ਗੁਰਬਾਣੀ ਨਾਮ ਰੂਪ ਵੀ ਹੈ, ਗੁਰਬਾਣੀ ਨਾਲ ਜੁੜਿਆ ਹੀ ਅਸਲ ਪ੍ਰਾਪਤੀ ਹੋਣੀ ਆ, ਗੁਰਬਾਣੀ ਨਾਲ ਜੁੜਿਆ ਹੀ ਗੁਰਬਾਣੀ ਪਾਠ ਵੱਧ ਤੋਂ ਵੱਧ ਕਰਦੇ ਹਾਂ, ਗੁਰਬਾਣੀ ਦੇ ਨਾਲ ਜੁੜਿਆ, ਗੁਰਬਾਣੀ ਦਾ ਆਸਰਾ ਲਿਆ, ਵੱਧ ਤੋਂ ਵੱਧ ਗੁਰਬਾਣੀ ਪੜ੍ਹਦੇ ਹਾਂ ਤੇ ਫਿਰ ਸਿਮਰਨ ਕਰਦੇ ਹਾਂ, ਫਿਰ ਹੀ ਨਾਮ ਮਨ ਵਸਾਏ, ਨਾਮ ਮਨ ਵਿੱਚ ਵਸੇਗਾ। ਨਹੀਂ, ਗੁਰਬਾਣੀ ਤੋਂ ਦੂਰ ਜਾ ਕੇ ਜੇ ਕੋਈ ਕਹੇ ਮੇਰੇ ਮਨ ਵਿੱਚ ਨਾਮ ਵੱਸ ਜਾਵੇਗਾ, ਗੁਰੂ ਤੋਂ ਤਾਂ ਦੂਰ ਹੋ ਗਿਆ ਮਨੁੱਖ, ਨਾਮ ਕਿੱਥੋਂ ਹਿਰਦੇ 'ਚ ਵਸੇਗਾ? ਗੁਰਬਾਣੀ ਗੁਰੂ ਹੈ, ਗੁਰੂ ਦੇ ਸਨਮੁਖ ਰਹਿ ਕੇ ਗੁਰਬਾਣੀ ਅਨੁਸਾਰ ਜ਼ਿੰਦਗੀ ਜਿਉ ਕੇ ਫਿਰ ਹੀ ਹਰੀ ਨਾਮ ਮਨ ਵਿੱਚ ਵੱਸਦਾ ਹੈ। ਗੁਰਬਾਣੀ ਤੇ ਹਰ ਮਨ ਵਸਾਏ, ਹਰੀ ਵਾਹਿਗੁਰੂ ਗੁਰਬਾਣੀ ਰਾਹੀਂ ਹਿਰਦੇ 'ਚ ਵੱਸਦਾ ਹੈ।
ਨਾਨਕ ਸਾਚ ਰਤੇ ਪ੍ਰਭ ਆਪ ਮਿਲਾਏ,
ਸ਼ਬਦ ਦੀ ਸੰਪੂਰਨਤਾ ਕਰਦਿਆਂ ਹਜ਼ੂਰ ਬਖਸ਼ਿਸ਼ ਕਰਦੇ ਨੇ, ਨਾਨਕ ਸਾਚ ਰਤੇ ਪ੍ਰਭ ਆਪ ਮਿਲਾਏ, ਜਿਹੜੇ ਸੱਚੇ ਨਾਮ ਵਿੱਚ ਰਤੇ ਨੇ, ਜਿਹੜੇ ਗੁਰਬਾਣੀ ਵਿੱਚ ਜੁੜੇ ਰਹਿੰਦੇ ਨੇ, ਨਾਮ ਸਿਮਰਨ 'ਚ ਲੱਗੇ ਰਹਿੰਦੇ ਨੇ, ਮਹਾਰਾਜ ਕਹਿੰਦੇ ਉਹਨਾਂ ਨੂੰ ਪ੍ਰਭ ਆਪ ਮਿਲਾਏ, ਪ੍ਰਭੂ ਵਾਹਿਗੁਰੂ ਜੀ ਆਪ ਆਪਣੇ ਵਿੱਚ ਉਹਨਾਂ ਨੂੰ ਅਭੇਦ ਕਰ ਲੈਂਦਾ ਹੈ, ਉਹਨਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ, ਉਹ ਫਿਰ ਐਸੇ ਉਹਦੇ ਵਿੱਚ ਮਿਲ ਜਾਂਦੇ ਨੇ। ਮਹਾਰਾਜ ਨੇ ਪਾਵਨ ਬਾਣੀ ਦੇ ਅੰਦਰ ਕਿਹਾ, ਪਵਨੇ ਮਾਹੇ ਪਵਨ ਸਮਾਇਆ, ਜੋਤੀ ਮਾਹੇ ਜੋਤ ਰਲ ਜਾਇਆ, ਮਾਟੀ ਮਾਟੀ ਹੋਈ ਏਕ, ਰੋਵਨ ਹਾਰੇ ਕੀ ਕਵਨ ਟੇਕ। ਉਹ ਉਹਦੇ ਵਿੱਚ ਸਦਾ ਲਈ ਅਭੇਦ ਹੋ ਜਾਂਦੇ ਨੇ, ਉਹਦੇ 'ਚ ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਐਸਾ ਵੀ ਨਹੀਂ ਵੀ ਸਰੀਰ ਦੇ ਅੰਤ ਹੋਣ ਤੋਂ ਬਾਅਦ ਹੀ ਸਦਾ ਉਹਦੇ 'ਚ ਮਿਲਦੇ ਨੇ, ਨਹੀਂ, ਉਹ ਸਰੀਰ ਵਿੱਚ ਰਹਿੰਦਿਆਂ ਵੀ ਉਹ ਪ੍ਰਭੂ ਵਿੱਚ ਸਦਾ ਅਭੇਦ ਰਹਿੰਦੇ ਨੇ। ਦਿਖਾਵੇ ਮਾਤਰ ਹੀ ਉਹਨਾਂ ਦੇ ਸਰੀਰ ਕਰਕੇ ਉਹ ਵੱਖਰੇ ਪ੍ਰਤੀਤ ਹੁੰਦੇ ਨੇ, ਜਿਵੇਂ ਸਮੁੰਦਰ ਵਿੱਚੋਂ ਉਪਜੀ ਹੋਈ ਜਿਹੜੀ ਲਹਿਰ ਹੈ ਤਾਂ ਉਹਦੇ ਵਿੱਚ ਵੀ ਜਲ ਹੀ ਆ ਨਾ, ਭਾਵੇਂ ਪਾਣੀ ਤੋਂ ਵੱਖਰੀ ਹੈ, ਉਹ ਬਾਹਰ ਰਹਿੰਦਿਆਂ ਹੋਇਆਂ ਵੀ ਉਹਦਾ ਰੂਪ ਹੀ ਰਹਿੰਦੇ ਨੇ ਉਹਦੇ 'ਚ ਹੀ। ਜਦੋਂ ਫਿਰ ਉਹ ਸਦਾ ਲਈ ਪੰਜ ਭੌਤਿਕ ਸਰੀਰ ਨੂੰ ਤਿਆਗ ਦਿੰਦੇ ਨੇ, ਫਿਰ ਸਦਾ ਲਈ ਜਿਵੇਂ ਸਮੁੰਦਰ ਦੀ ਲਹਿਰ ਸਮੁੰਦਰ 'ਚ ਸਮਾ ਜਾਂਦੀ ਆ, ਇਉਂ ਜੀਵ ਰੂਪ ਲਹਿਰ ਫਿਰ ਉਹਦੇ 'ਚ ਅਭੇਦ ਹੋ ਜਾਂਦੀ ਆ, ਉਹ ਆਪਣੇ 'ਚ ਸਦਾ ਲਈ ਅਭੇਦ ਕਰ ਲੈਂਦਾ। ਨਾਨਕ ਸਾਚ ਰਤੇ ਪ੍ਰਭ ਆਪ ਮਿਲਾਏ, ਜਿਹੜੇ ਸੱਚ 'ਚ ਰਤੇ ਨੇ ਮਹਾਰਾਜ, ਉਹਨਾਂ ਨੂੰ ਆਪਣੇ ਪ੍ਰਭੂ ਵਾਹਿਗੁਰੂ ਜੀ ਆਪਣੇ ਵਿੱਚ ਸਦਾ ਲਈ ਮਿਲਾ ਲੈਂਦਾ ਹੈ, ਸਦਾ ਲਈ ਆਪਣੇ ਵਿੱਚ ਅਭੇਦ ਕਰ ਲੈਂਦਾ ਹੈ। ਇਹ ਪਾਵਨ ਅੱਜ ਦੇ ਹਜ਼ੂਰ ਦੇ ਬਖਸ਼ਿਸ਼ ਕੀਤੇ ਹੋਏ ਮੁੱਖ ਵਾਕ ਦੀ ਜੋ ਵਿਚਾਰ ਗੁਰਸੰਗਤ ਜੀ ਸਰਵਣ ਕੀਤੀ ਆ, ਹਿਰਦੇ 'ਚ ਥਾਂ ਦੇਈਏ, ਸਤਿਗੁਰੂ ਕਿਰਪਾ ਕਰਨਗੇ। ਪਾਵਨ ਗੁਰਬਾਣੀ ਦੀ ਵਿਚਾਰ ਕਰਦਿਆਂ ਇੱਕ ਨਹੀਂ ਬੇਅੰਤ ਭੁੱਲਾਂ ਹੋ ਗਈਆਂ ਹੋਣਗੀਆਂ, ਗੁਰੂ ਬਖਸ਼ ਲਵੇ, ਆਪ ਸੰਗਤ ਨੇ ਖਿਮਾ ਕਰ ਦੇਣੀ। ਆਓ ਅਖੀਰਲੀਆਂ ਪੰਕਤੀਆਂ ਇੱਕ ਵਾਰ ਸਾਰੇ ਰਲ ਮਿਲ ਕੇ ਪੜ੍ਹ ਸੁਣ ਲਈਏ, ਫਿਰ ਫਤਿਹ ਪ੍ਰਵਾਨ ਕਰਨੇ ਜੀ। ਆਪੇ ਕਰਤਾ ਜੁਗ ਜੁਗ ਸੋਏ, ਨਦਰ ਕਰੇ ਮੇਲਾਵਾ ਹੋਏ, ਗੁਰਬਾਣੀ ਤੇ ਹਰ ਮਨ ਵਸਾਏ, ਨਾਨਕ ਸਾਚ ਰਤੇ ਪ੍ਰਭ ਆਪ ਮਿਲਾਏ। ਵਾਹਿਗੁਰੂ ਜੀ ਕਾ ਖਾਲਸਾ।